09 Markham Road. مزید تفصیلات کے لیے کال کریں 905-455-1666. ٹیلی ٹائم الیکٹرانکس.
لائن آف کریڈٹ بھی لے دیں گے 11 سالوں کے تجربے کار مورگیج الائنس دے بروکر کینی تالیوال لائسنس نمبر 10530 کال 9058122800 9058128228 اور وزٹ مورگیج بڈیز ڈاٹ سی اے
وہ چھائے پہنے کینی تالیوال
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165
लाइफ विस्टर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड RRSP या RESP करवानी है इनकम टैक्स پلاننگ لئی بھی راجپال براڈ تہاڈی مدد کر سکدے ہن
ہیلو دس از راجپال براڈ چارٹر لائف انڈر رائٹر اینڈ سرٹیفائڈ ہیلتھ انشورنس اسپیشلسٹ آئی ہیو بین سرونگ کینیڈین فرام دا لاسٹ 20 ایئرز فار آل دیئر انڈیویجول انویسٹمنٹس اینڈ انشورنس نیڈز فائنانشل پلاننگ اینڈ دیئر اسٹیٹ پلاننگ پلیز فیل فری ٹو گیو می اے کال اینڈ آئی ول بی مور دین ہیپی ٹو اسسٹ یو تھینک یو
416-917-1456 416-917-1456 راجپال براڈ
آپ کارتا لے لیا ہن مورگیج بارے بھی سوچیے کرا دی مارکیٹ اوپر تھلے ہوئی جاندی ہے
میں مل کے آیا مورگیج انڈسٹری دے موسٹ ٹرسٹ وردی جس پلر نو جڑے 24 گھنٹے چ کر دی کلوزنگ کروا دیندے آ فرسٹ مورگیج سیکنڈ مورگیج یا ٹرک لون یا کوئی بھی بزنس لون چاہیے اس وچ بھی ہیلپ کردے نے جس پلر کمرشل مورگیج وچ سپیشلائز کردے نے
تاں پھر چھتی نمبر دیو جس پلر دا
416-732-2611 416-732-2611 نام یاد رکھیں جس پلر
HK ٹائر سینٹر تسی اتھو کسی بھی قسم دیا گڈیاں تے ٹرکاں دے ٹائر خرید سکتے ہو نویں اتے پرانے ٹرک اتے کاراں دے ٹائرز وکھ وکھ کمپنیاں دے ٹائر جویں کہ کانٹیننٹل برسٹون ہینکاک میشلن ڈنلاپ یوکوہاما اتے چائنیز کمپنیاں دے ٹائر او بھی بہت ہی ودھیا اتے واجب قیمتاں تے مسز ساگر لوکیشن تے کال کرو 647-295-4600 یا پھر لنڈن 647-401-8230 یا پھر اج انہاں دی لوکیشن تے پہنچو 6191 اٹلانٹک ڈرائیو مسز ساگر
چرنجیت براڑ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਠੀਕ ਹਾਂ ਜੀ ਰਾਣਾ ਜੀ ਵੀ ਠੀਕ ਠਾਕ ਨੇ ਅਤੇ ਇੱਕ ਘੰਟਾ ਆਪਾਂ ਲਾ ਜਾਣਾ ਜੀ ਇੱਥੇ ਅਤੇ ਕੱਲ੍ਹ ਨੂੰ ਵੇਖਾਂਗੇ ਰਾਣਾ ਜੀ ਪ੍ਰੋਗਰਾਮ ਕਰਦੇ ਨੇ ਕਿ ਮੈਂ ਕਰਦਾ ਜਿਹੜੇ ਸਰੋਤੇ ਨਵੇਂ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਵੀ ਸਾਡਾ ਇਹ ਪ੍ਰੋਗਰਾਮ ਆ ਜਿਹੜਾ 2 ਤੋਂ ਲੈ ਕੇ 3 ਵਜੇ ਤੱਕ ਹੁੰਦਾ ਜੀ ਕਿਤੇ ਕਿਤੇ ਇਹਨੂੰ ਮੇਰੇ ਵੀਰ ਰਾਣਾ ਸਿੱਧੂ ਹੋਸਟ ਕਰਦੇ ਨੇ, ਜਿਹੜੇ ਵਿਜ਼ਨ ਟੀ ਵੀ ਦੇ ਉੱਤੇ ਸਰਦਾਰੀ ਟੀ ਵੀ ਵੀ ਚਲਾਉਂਦੇ ਨੇ, ਸਰਦਾਰੀ ਟੀ ਵੀ 24 ਘੰਟੇ ਵੀ ਚੱਲਦਾ ਉਹ ਵੀ ਚਲਾਉਂਦੇ ਨੇ, ਅਤੇ ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ। ਮੇਰਾ ਨਾਂ ਚਰਨਜੀਤ ਬਰਾੜ ਆ ਜੀ। ਦੋਸਤੋ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਡਿਸਕਸ ਕਰ ਲਈਏ, ਬਹੁਤੀਆਂ ਤਾਂ ਨਹੀਂ ਕਿਉਂਕਿ ਖਬਰਾਂ ਤੁਸੀਂ ਇੱਧਰੋਂ ਉੱਧਰੋਂ ਸੁਣ ਲੈਂਦੇ ਹੋ। ਅਤੇ ਖਬਰ ਆ ਜਿਹੜੀ ਇਹਦੇ 'ਤੇ ਬ੍ਰੈਂਪਟਨ ਵਾਲੇ ਕਾਫੀ ਖੁਸ਼ ਲੱਗਦੇ ਨੇ, ਕਹਿੰਦੇ ਜੀ ਫੋਰਡ ਸਾਹਿਬ ਨੇ ਅਨਾਊਂਸ ਕਰਤਾ ਬਈ ਉਹ ਫੈਸਲਾ ਵਾਪਸ ਲੈ ਰਹੇ ਨੇ ਜਿਹੜਾ ਪੀਲ ਰੀਜਨ ਨੂੰ ਤੋੜਨ ਵਾਲਾ ਸੀ। ਅਤੇ ਉੱਧਰੋਂ ਮੇਅਰ ਪੈਟ੍ਰਿਕ ਬਰਾਊਨ ਨੇ ਕਹਿੰਦੇ ਕੁਛ ਦਿਨ ਪਹਿਲਾਂ ਕਿਹਾ ਸੀ ਬਈ ਜਦੋਂ ਇਹ ਟੁੱਟੂਗਾ ਪੀਲ ਰੀਜਨ ਤਾਂ ਫਿਰ ਖਰਚੇ ਬਹੁਤ ਵੱਧ ਜਾਣਗੇ, ਟੈਕਸਿਸ ਬਹੁਤ ਵੱਧ ਜਾਣਗੇ, ਬਹੁਤ ਜ਼ਿਆਦਾ ਵੱਧ ਜਾਣਗੇ ਟੈਕਸਿਸ। ਅਤੇ ਕੈਲਕੂਲੇਸ਼ਨਾਂ ਜੀਆਂ ਕੀਤੀਆਂ ਇਹਨਾਂ ਨੇ, ਹਿਸਾਬ ਕਿਤਾਬ ਲਾਇਆ। ਚਲੋ ਇਹ ਤਾਂ ਸਰਕਾਰਾਂ ਦੀਆਂ ਕੈਲਕੂਲੇਸ਼ਨਾਂ ਨਹੀਂ, ਆਪਾਂ ਤਾਂ ਗੱਲਾਂ ਹੀ ਕਰ ਸਕਦੇ ਹਾਂ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਬਈ ਪਹਿਲਾਂ ਕੋਈ ਪਲੈਨਿੰਗ ਬਣਾਉਣ ਦੇ ਉੱਤੇ ਪੈਸੇ ਲੈਂਦੇ ਲਾਉਂਦੇ ਨੇ, ਪ੍ਰੋਫੈਸ਼ਨਲ ਹਾਇਰ ਕਰਦੇ ਨੇ, ਉਹ ਪ੍ਰੋਫੈਸ਼ਨਲ ਸੱਚੀ ਹੈਗੇ ਵੀ ਆ ਕਿ ਨਹੀਂ ਹੈਗੇ, ਟੈਕਸਪੇਅਰ ਦੀ ਮਨੀ ਜਾਂਦੀ ਆ, ਉਹ ਰਾਏ ਮਸ਼ਵਰਾ ਕਰਦੇ ਨੇ, ਡਾਟਾ ਵਗੈਰਾ ਕੱਢਦੇ ਨੇ ਕਰਦੇ ਨੇ, ਪਰ ਉਹ ਮੈਨੂੰ ਨਹੀਂ ਪਤਾ ਵੀ ਡਾਟਾ ਕੱਢਿਆ ਹੁੰਦਾ ਕਿ ਨਹੀਂ ਹੁੰਦਾ। ਮੈਨੂੰ ਤਾਂ ਕਿਤੇ ਕਿਤੇ ਐਂ ਲੱਗਣ ਲੱਗ ਜਾਂਦਾ ਬਈ ਜਦੋਂ ਕੋਈ ਕੰਮ ਕਰਨਾ ਹੁੰਦਾ ਤਾਂ ਡਿਸੀਜਨ ਪਹਿਲਾਂ ਹੀ ਲਿਆ ਜਾਂਦਾ, ਅਤੇ ਡਾਟਾ ਕੱਢਣ ਵਾਲਿਆਂ ਨੂੰ ਨਾ ਹਦਾਇਤ ਕਰ ਦਿੱਤੀ ਜਾਂਦੀ ਹੈ ਵੀ ਤੁਸੀਂ ਡਾਟਾ ਇਹੋ ਜਿਹਾ ਕੱਢਣਾ ਬਈ ਜਿਹੜਾ ਕੁਛ ਅਸੀਂ ਸੋਚਿਆ ਉਵੇਂ ਹੀ ਹੋ ਜੇ। ਤੁਹਾਨੂੰ ਮੇਰੀ ਗੱਲ ਬੜੀ ਇਹ ਆਕਵਰਡ ਜੀ ਲੱਗੂਗੀ, ਪਰ ਫਰੋਲ ਕੇ ਦੇਖ ਲਓ ਇਹਨੂੰ, ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਜਾਓ। ਮੈਨੂੰ ਤਾਂ ਕਿਤੇ ਕਿਤੇ ਐਂ ਲੱਗਦਾ ਹੁੰਦਾ ਬਈ, ਕੱਲ੍ਹ ਮੈਂ ਗੱਲ ਕਰਕੇ ਗਿਆ ਸੀ ਫਾਰਮਾਸਿਟੀਕਲ ਇੰਡਸਟਰੀਜ਼ ਦੀ, ਅਤੇ ਮੈਨੂੰ ਇੱਕ ਸੱਜਣ ਦਾ ਫੋਨ ਆ ਗਿਆ, ਉਦੋਂ ਵੀ ਮੈਂ ਇਹੀ ਗੱਲ ਕਹੀ, ਮੈਂ ਕਿਹਾ ਮੈਨੂੰ ਤਾਂ ਐਂ ਲੱਗਣ ਲੱਗ ਜਾਂਦਾ ਹੁੰਦਾ ਵੀ ਬਈ ਵੱਡੇ ਵੱਡੇ ਜਿਹੜੇ ਸਾਇੰਟਿਸਟ ਬਿਠਾਏ ਹੋਏ ਨੇ ਨਾ ਵੱਡੀਆਂ ਕੰਪਨੀਆਂ ਨੇ, ਫਾਰਮਾਸਿਟੀਕਲ ਕੰਪਨੀਆਂ ਨੇ, ਉਹ ਜਿਹੜੇ ਸਾਇੰਟਿਸਟ ਨੇ ਨਾ ਉਹਨਾਂ ਨੂੰ ਹਦਾਇਤ ਪਹਿਲਾਂ ਹੀ ਕੀਤੀ ਹੁੰਦੀ ਹੈ ਵੀ ਤੁਸੀਂ ਡਾਟਾ ਇਹੋ ਜਿਹਾ ਕੱਢਣਾ ਜਿਹੜਾ ਸਾਡੀਆਂ ਦਵਾਈਆਂ ਦੇ ਨਾਲ ਮੈਚ ਕਰੇ, ਵੀ ਅਸੀਂ ਆਹ ਦਵਾਈ ਬਣਾਉਣ ਜਾ ਰਹੇ ਹਾਂ ਅਤੇ ਦਵਾਈ ਦੇ ਆਹ ਫਾਇਦੇ ਹੋਣੇ ਨੇ ਇਸ ਕਰਕੇ ਲੋਕਾਂ ਨੇ ਖਾਣੀ ਆ, ਅਤੇ ਡਾਟਾ ਸਾਇੰਟਿਸਟ ਫਿਰ ਉਹੋ ਜਿਹਾ ਕੱਢ ਦਿੰਦੇ ਆ। ਅਤੇ ਬਿਲਕੁਲ ਐਗਜੈਕਟਲੀ ਮੈਨੂੰ ਲੱਗਣ ਲੱਗ ਜਾਂਦਾ ਵੀ ਪੋਲੀਟੀਕਲ ਪਾਰਟੀਆਂ ਨਾ ਇਹ ਵੀ ਕਿਉਂਕਿ ਵੱਡੀਆਂ ਕੰਪਨੀਆਂ ਨੂੰ ਠੇਕੇ ਦਿੰਦੀਆਂ, ਤੁਹਾਡੇ ਮੇਰੇ ਵਰਗਿਆਂ ਨੂੰ ਥੋੜ੍ਹਾ ਠੇਕੇ ਦੇਣੇ ਇਹਨਾਂ ਨੇ, ਅਤੇ ਇਹਨਾਂ ਨੇ ਠੇਕੇ ਦੇਣੇ ਆ ਵੱਡੀਆਂ ਕੰਪਨੀਆਂ ਨੂੰ, ਅਤੇ ਵੱਡੀਆਂ ਕੰਪਨੀ ਨੂੰ ਦੱਸਿਆ ਹੁੰਦਾ ਇਹਨਾਂ ਨੇ ਵੀ ਆਹ ਨਾ ਡਿਸੀਜਨ ਅਸੀਂ ਅਗਲੇ ਸਾਲ ਕਰਨਾ ਅਤੇ ਆਹ ਤੁਹਾਨੂੰ ਠੇਕਾ ਦੇ ਤਾ, ਅਸੀਂ ਕੰਟਰੈਕਟ ਦੇ ਤਾ ਸਟੱਡੀ ਕਰਨ ਦਾ ਕਹਿ ਲਓ ਕਿਸੇ ਵੀ ਚੀਜ਼ ਦਾ ਕਹਿ ਲਓ, ਅਤੇ ਉਹ ਤੁਸੀਂ ਇਹੋ ਜਿਹਾ ਡਿਸੀਜਨ ਦੇਣਾ। ਹੁਣ ਪਹਿਲਾਂ ਤਾਂ ਮਾਹਰ ਜਿਹਨੂੰ ਕਹਿੰਦੇ ਆ ਵੱਡੇ ਵੱਡੇ ਮਾਹਰ ਸੱਜਣਾ ਨੇ ਕਹਿੰਦੇ ਐਡਵਾਈਜ਼ ਕਰਤਾ ਵੀ ਪੀਲ ਰੀਜਨ ਟੁੱਟਣਾ ਚਾਹੀਦਾ। ਅੱਛਾ ਹੁਣ ਉਹ ਪਤਾ ਨਹੀਂ ਕਿਹੜੇ ਮਾਹਰ ਸੱਜਣ ਨੇ ਪੈਟ੍ਰਿਕ ਬਰਾਊਨ ਜੀ ਨੂੰ ਕਹਿਤਾ, ਹੁਣ ਕਹਿੰਦੇ ਡਿਸੀਜਨ ਉਲਟ ਹੋ ਗਿਆ। ਅੱਛਾ ਇਵੇਂ ਹੀ ਹੋਇਆ ਸੀਗਾ ਜਦੋਂ ਆਹ ਕੀ ਕਹਿੰਦੇ ਹੋ ਤੁਸੀਂ ਗ੍ਰੀਨ ਬੈਲਟ ਵਾਲਾ ਡਿਸੀਜਨ, ਉਦੋਂ ਵੀ ਕਿਸੇ ਮਾਹਰ ਸੱਜਣ ਨੇ ਕੰਨ 'ਚ ਫੂਕ ਮਾਰੀ ਹੋਣੀ ਆ ਫੋਰਡ ਸਾਹਿਬ ਦੇ, ਵੀ ਭਾਈ ਇਹ ਗ੍ਰੀਨ ਬੈਲਟ ਆ ਜਿਹੜੀ ਇਹਨੂੰ ਤੋੜਨ ਦੀ ਜ਼ਰੂਰਤ ਆ ਜਾਂ ਘਰਾਂ ਦੀ ਸ਼ੋਰਟੇਜ ਹੈਗੀ ਆ। ਹੁਣ ਮਾਹਰ ਲੋਕਾਂ ਨੇ ਰਾਏ ਦੇਣੀ ਆ ਕਿਉਂਕਿ ਵੱਡੇ ਵੱਡੇ ਬੰਦੇ ਮਾਹਰ ਲੋਕਾਂ ਦੀ ਰਾਏ 'ਤੇ ਹੀ ਚੱਲਦੇ ਆ, ਅਤੇ ਉਦੋਂ ਬਾਅਦ ਫੈਸਲਾ ਵਾਪਸ ਲੈ ਲਿਆ। ਆਹ 6-7 ਮਹੀਨਿਆਂ 'ਚ ਇਹ ਦੋ ਵੱਡੇ ਡਿਸੀਜਨ ਨੇ ਜਿਹੜੇ ਪਹਿਲਾਂ ਲਏ, ਪਹਿਲਾਂ ਡਿਸੀਜਨ ਲੈਣ ਵੇਲੇ ਮਾਹਰ ਸੱਜਣਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਹੋਣਗੀਆਂ ਅਤੇ ਫਿਰ ਵਾਪਸ ਕਰ ਲਏ। ਇਹ ਕੀ ਜਵਾਕਾਂ ਵਾਲੇ ਫੈਸਲੇ ਨੇ ਇਹ? ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਬਈ ਜਿਹੜਾ ਗ੍ਰੀਨ ਬੈਲਟ ਵਾਲਾ ਸੀਗਾ ਫੈਸਲਾ ਲਿਆ, ਉਹ ਮਿਨਿਸਟਰ ਸਾਹਿਬ ਉਹ ਵੀ ਘਰ ਪਹੁੰਚ ਗਏ ਨੇ ਵਾਪਸ ਆਪਦੇ, ਅਤੇ ਇਹਦੇ 'ਚ ਵੀ ਕਹਿੰਦੇ ਉਹਨਾਂ ਦਾ ਕੋਈ ਮਾੜਾ ਮੋਟਾ ਹੱਥ ਸੀ। ਹੁਣ ਤੁਸੀਂ ਡੰਗਿਆਈ ਦੇ ਵਿੱਚ ਜਾਓ ਵੀ ਜੇ ਸਰਕਾਰਾਂ ਇਹੋ ਜਿਹੇ ਕੰਮ ਕਰਨ ਲੱਗ ਗਈਆਂ, ਅੱਜ ਫੈਸਲਾ ਲਿਆ ਕੱਲ੍ਹ ਨੂੰ ਉਹਦੇ ਉਲਟ, ਅੱਜ ਫੈਸਲਾ ਲਿਆ ਕੱਲ੍ਹ ਨੂੰ ਉਹਦੇ ਉਲਟ। ਅੱਛਾ ਅਤੇ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਕਿਸੇ ਹੇਠਲੇ ਬੰਦੇ 'ਤੇ ਸਿੱਟ ਦਿਓ। ਫਿਰ ਕਿਤੇ ਕਿਤੇ ਦਿਮਾਗ 'ਚ ਆ ਹੀ ਜਾਂਦਾ ਬਈ ਮਤਲਬ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਖਾਸ ਕਰਕੇ ਜਿਹੜੇ ਸਾਡੇ ਪ੍ਰੀਮੀਅਰ ਸਾਹਿਬ ਨੇ, ਵੀ ਕੀ ਉਹਨਾਂ ਦਾ ਕੰਮ ਸਿਰਫ ਕੌਫੀ ਪੀ ਕੇ ਅਤੇ ਡੋਨਟ ਖਾਣੇ ਹੀ ਆ ਕਿ ਹੋਰ ਵੀ ਕੋਈ ਕੰਮ ਹੈਗਾ? ਜੇ ਫੈਸਲੇ ਆਪਦੇ ਲੈ ਕੇ ਉਹ ਵਾਪਸ ਹੀ ਲੈ ਲੈਣੇ ਨੇ ਅਤੇ ਫੈਸਲੇ ਲਏ ਦਾ ਫਾਇਦਾ ਕੀ? ਮੈਂ ਇਸ ਗੱਲ 'ਤੇ ਕਮੈਂਟ ਨਹੀਂ ਕਰ ਰਿਹਾ ਵੀ ਫੈਸਲਾ ਗਲਤ ਆ ਕਿ ਠੀਕ ਆ, ਇਹਦੇ 'ਤੇ ਬਾਅਦ 'ਚ ਕਮੈਂਟ ਕਰਾਂਗੇ। ਹੁਣ ਤੁਸੀਂ ਕਹੋਗੇ ਜੀ ਇਹ ਤਾਂ ਬਾਲ ਦੀ ਖੱਲ ਲਾਈ ਜਾਣੋ, ਬਾਲ ਦੀ ਖੱਲ ਲਾਉਣੀ ਪੈਂਦੀ ਆ, ਬਾਲ ਦੀ ਖੱਲ ਲਾਉਣੀ ਚਾਹੀਦੀ ਆ। ਸਰਕਾਰਾਂ ਇਸ ਕਰਕੇ ਹੁੰਦੀਆਂ ਵੀ ਪਹਿਲਾਂ ਤੁਸੀਂ ਅਨਨੈਸਸਰੀ ਫੈਸਲੇ ਲੈ ਲਓ, ਉਹ ਚੱਲੀ ਜਾਣ ਦੇ, ਲੋਕਾਂ 'ਚ ਡਿਸਕਸ਼ਨ ਚੱਲੀ ਜਾਵੇ ਅਤੇ 4 ਕੁ ਮਹੀਨੇ ਬਾਅਦ 6 ਕੁ ਮਹੀਨੇ ਬਾਅਦ 1 ਸਾਲ ਬਾਅਦ ਫੈਸਲਾ ਵਾਪਸ ਲੈ ਲਓ। ਅਤੇ ਜੇ ਇਹੋ ਜਿਹਾ ਕੁਛ ਕਰਨਾ ਭਾਈ ਤਾਂ ਫਿਰ ਮਹਾਰਤ ਕਿੱਥੇ ਰਹਿ ਗਈ? ਫਿਰ ਚੁਣੇ ਹੋਏ ਨੁਮਿੰਦੇ ਸਾਡੇ ਨਾਲੋਂ ਸਿਆਣੇ ਕਿਵੇਂ ਹੋ ਗਏ? ਜਾਂ ਤਾਂ ਮੈਨੂੰ ਐਂ ਲੱਗਦਾ ਵੀ ਅਸੀਂ ਹੀ ਕਮਲੇ ਹਾਂ ਅਤੇ ਚੁਣੇ ਹੋਏ ਨੁਮਿੰਦੇ ਸਾਡੇ ਤੋਂ ਵੱਧ ਕਮਲੇ ਆ। ਸਾਡਾ ਇਹ ਨੈਗੇਟਿਵ ਐਵੋਲਿਊਸ਼ਨ ਕਿਉਂ ਹੋ ਰਿਹਾ ਵੀ ਚੁਣੇ ਹੋਏ ਆਮ ਬੰਦਾ ਜਿਹੜਾ, ਤੁਸੀਂ ਆਪਣੀ ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਦੇਖੋ, ਤੁਸੀਂ ਕੋਈ ਇਹੋ ਜਿਹਾ ਫੈਸਲਾ ਲੈਂਦੇ ਹੋ ਜਿਹੜਾ 2 ਮਹੀਨੇ ਬਾਅਦ ਵਾਪਸ ਲੈ ਲਓ? ਖਾਸ ਕਰਕੇ ਬਿਜ਼ਨਸ ਡਿਸੀਜਨ ਲੈਂਦੇ ਹੋ ਤੁਸੀਂ? ਤੁਸੀਂ ਜਦੋਂ ਪੜ੍ਹਦੇ ਸੀ ਤੁਹਾਡੇ ਮਾਂ ਪਿਓ ਨੇ ਇਸ ਤਰ੍ਹਾਂ ਦਾ ਡਿਸੀਜਨ ਲਿਆ ਸੀਗਾ ਕੋਈ ਵੀ ਪਹਿਲਾਂ ਭਾਈ ਐਂ ਕਰ ਕਾਕਾ ਤੂੰ ਇੰਜੀਨੀਅਰ ਬਣ ਜਾ, ਅਤੇ ਜਦੋਂ ਤੁਸੀਂ ਇੰਜੀਨੀਅਰ ਬਣ ਕੇ ਟੈਸਟ ਉਸ ਦੇ ਤਾ, ਨਹੀਂ 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 ਕਾਕਾ ਐਂ ਕਰ ਤੂੰ ਕਲਰਕ ਬਣ ਜਾ, ਨਹੀਂ 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 ਕਾਕਾ ਐਂ ਕਰ ਕਲਰਕੀ ਦਾ ਤੁਸੀਂ ਕੋਰਸ ਕਰ ਲਿਆ 2 ਸਾਲ ਬਾਅਦ, ਨਹੀਂ ਕਾਕਾ ਤੂੰ ਫਾਰਮਾਸਿਸਟ ਬਣਦਾ ਤੂੰ ਡਾਕਟਰ ਬਣ ਜਾ। ਇਹ ਕਿਹੋ ਜਿਹੇ ਡਿਸੀਜਨ ਨੇ? ਇਹ ਕੀ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹੋ ਜਿਹੇ ਡਿਸੀਜਨ ਸੱਚੀ ਮੁੱਚੀ ਪਹਿਲਾਂ ਹੁੰਦੇ ਆਏ ਨੇ? ਅੱਛਾ, ਡਿਸੀਜਨ ਦੇ ਪਿੱਛੇ ਜਾ ਕੇ ਤੁਸੀਂ ਦੇਖੋਗੇ ਨਾ, ਪੋਲੀਟੀਕਲ ਡਿਸੀਜਨ ਜਿਹੜਾ ਹੁੰਦਾ ਉਹਦੇ ਉਹਦੇ ਪਿਛਲੇ ਪਾਸੇ ਨਾ ਐਕਚੁਅਲੀ ਓਪੋਨੈਂਟਸ ਹੁੰਦੇ ਨੇ। ਮੈਨੂੰ ਤਾਂ ਐਂ ਲੱਗਦਾ ਵੀ ਬੋਨੀ ਕਰੋਂਬੀ ਜਿਹੜੀ ਮੈਡਮ ਹੈਗੀ ਆ, ਬਈ ਉਹਨੂੰ ਟਾਕਰਾ ਦੇਣ ਲਈ ਹੁਣ ਵਾਪਸ ਲੈ ਲਿਆ। ਅੱਛਾ, ਮੈਂ ਨਾ ਬੋਨੀ ਕਰੋਂਬੀ ਦੇ ਹੱਕ ਜਾਂ ਦੋਸਤੋ, ਬੜਾ ਸਾਫ਼ ਅਤੇ ਸਪਾਈ, ਮੈਂ ਤਾਂ 3 ਪਾਰਟੀਆਂ ਦੇ ਉਲਟਾਂ, NDP ਦੇ, ਮੈਂ ਮੇਰੇ ਓਪੀਨੀਅਨ, ਸਾਰੇ ਦੋਸਤ ਮਿੱਤਰ ਹੀ ਨੇ, ਡੈਮੋਕ੍ਰੇਸੀ ਤੁਹਾਨੂੰ ਆਪੋ ਆਪਣਾ ਓਪੀਨੀਅਨ ਰੱਖਣ ਦੀ ਇਜਾਜ਼ਤ ਆ, ਉਹਨੂੰ ਪ੍ਰਚਾਰ ਉਹਦਾ ਪ੍ਰਚਾਰ ਕਰਨ ਦੀ ਇਜਾਜ਼ਤ ਆ। ਅਤੇ ਪੱਤਰਕਾਰ ਤਾਂ ਮਤਲਬ ਪੱਤਰਕਾਰ ਦਾ ਕੰਮ ਹੁੰਦਾ ਉਹ, ਉਹਨੇ ਸਾਰੇ ਜਿਹੜੇ ਫੈਸਲੇ ਹੁੰਦੇ ਨੇ ਨਾ ਲਏ ਹੋਏ, ਉਹਨਾਂ ਦੀ ਵਾਲ ਦੀ ਖਲ ਸੱਚੀ ਲਾਉਣੀ ਹੁੰਦੀ ਆ। ਆਪਾਂ ਨਾ ਲਿਬਰਲ ਪਾਰਟੀ ਵੱਲ ਦੇ ਹਾਂ ਜੀ ਹਮਾਇਤੀ, ਨਾ ਆਪਾਂ ਕੰਜ਼ਰਵੇਟਿਵ ਦੇ ਹਾਂ, ਨਾ ਆਪਾਂ NDP ਦੇ ਹਾਂ। ਆਪਣਾ ਕੰਮ ਹੈਗਾ ਇਹਨਾਂ ਦੇ ਫੈਸਲਿਆਂ 'ਤੇ ਕਿੰਤੂ ਪਰੰਤੂ ਕਰਨਾ। ਜੇ ਚੰਗਾ ਵੀ ਫੈਸਲਾ ਕਰਤਾ ਨਾ, ਅਤੇ ਫਿਰ ਵੀ ਉਹਦੇ ਵਿੱਚੋਂ ਕੋਈ ਨਾ ਕੋਈ ਨੁਕਸ ਕੱਢਣਾ, ਇਹ ਚੰਗੇ ਦੀ ਤਾਰੀਫ ਨਹੀਂ ਕਰਨੀ। ਪੱਤਰਕਾਰ ਦਾ ਕੰਮ ਤਾਰੀਫ ਕਰਨਾ ਨਹੀਂ ਹੁੰਦਾ, ਪੱਤਰਕਾਰ ਦਾ ਕੰਮ ਹੁੰਦਾ ਹਮੇਸ਼ਾ ਓਪੋਜੀਸ਼ਨ 'ਚ ਰਹਿਣਾ, ਤਾਂ ਕਿ ਜੇ ਕਿਸੇ ਨੇ ਚੰਗਾ ਕੀਤਾ ਉਹ ਹੋਰ ਚੰਗਾ ਕਰ ਸਕੇ। ਪੱਤਰਕਾਰ ਦਾ ਕੰਮ ਇਹ ਨਹੀਂ ਹੁੰਦਾ ਵੀ ਜੇ ਤੋਂ ਐਡ ਮਿਲਦੀ ਆ ਚੁੱਪ ਕਰਕੇ ਉਹਦੇ 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 ਗੋਗੇ ਗਾਈ ਜਾਵੇ, ਉਹਨੂੰ ਸਲਾਹੀ ਜਾਵੇ। ਐਡ ਦੇ ਨਾਲ ਦਾ ਕੰਮ, ਐਡ ਦਿਓ ਕੋਈ ਗੱਲ ਨਹੀਂ, ਪਰ ਐਡ ਦੇ ਕੇ ਜੇ ਕਿਸੇ ਨੂੰ ਸਰਕਾਰੀ ਐਡ ਮਿਲਦੀ ਆ, ਜੇ ਸਰਕਾਰੀ ਐਡ ਦੇ ਝਾਕ ਦੇ ਵਿੱਚ ਉਹ ਚੁੱਪ ਕਰਕੇ ਬੈਠਾ ਰਹਿੰਦਾ ਨਾ, ਉਹ ਆਪਣੇ ਕੰਮ ਨਾਲ ਆਪਣੇ ਕਿੱਤੇ ਦੇ ਨਾਲ ਨਾ ਉਹ ਬੇਇਨਸਾਫੀ ਕਰ ਰਿਹਾ। ਐਡ ਦੇ ਨਹੀਂ ਅਲੱਗ ਗੱਲ ਆ। ਹੁਣ ਐਡ ਦਾ ਸਾਨੂੰ ਬਹੁਤ ਇਹੋ ਜਿਹੇ ਬਿਜ਼ਨਸਮੈਨ ਦਿੰਦੇ ਨੇ, ਹੁਣ ਸਪੋਜ਼ ਸਾਡੇ ਕੋਲ ਕੱਲ੍ਹ ਨੂੰ ਕੋਈ ਐਡ ਆ ਜੇ ਕਿਸੇ ਫਾਰਮਾਸਟੀਕਲ ਕੰਪਨੀ ਦੀ, ਦਵਾਈਆਂ ਦੀ ਕਿਸੇ ਡਾਕਟਰ ਦੀ, ਅਤੇ ਇਹਦਾ ਮਤਲਬ ਅਸੀਂ ਮਤਲਬ ਜਿਹੜਾ ਇਹ ਕਿੱਤਾ ਇਹਦੇ ਖਿਲਾਫ਼ ਬੋਲਣਾ ਬੰਦ ਕਰ ਦਾਂਗੇ? ਨਹੀਂ, ਐਂ ਨਹੀਂ ਹੁੰਦਾ ਗਾ। ਆਪਾਂ ਤਾਂ ਖੁਦ ਆਪਣੇ ਕਿੱਤੇ ਦੀ ਨੁਕਤਾਚੀਨੀ ਕਰਦੇ ਹਾਂ। ਬ੍ਰੌਡਕਾਸਟਿੰਗ, ਰੇਡੀਓ ਬ੍ਰੌਡਕਾਸਟਿੰਗ, ਜਿਹੜੇ ਜਿਹੜੇ ਨੁਕਸ ਹੁੰਦੇ ਨੇ ਆਪਾਂ ਉਹਨਾਂ ਦੀ ਨੁਕਤਾ 'ਚ, ਖੁਦ ਸਾਡੇ ਆਪਣੇ 'ਚ ਨੁਕਸ ਦੇਖੋ। ਅਸੀਂ ਹਰ ਰੋਜ਼ ਦੋਸਤੋ ਤੁਹਾਥੋਂ ਸਿੱਖ ਕੇ ਜਾਂਦੇ ਹਾਂ। ਸਾਨੂੰ ਆਪਣੇ ਨੁਕਸਾਂ ਬਾਰੇ ਆਪਾਂ ਪਹਿਲਾਂ ਨਿਸ਼ਾਨਦੇਹੀ ਕਰਦੇ ਹਾਂ ਵੀ ਕੀ ਅਸੀਂ ਕੋਈ ਉਹ ਗੱਲ ਤਾਂ ਨਹੀਂ ਕਹਿ ਰਹੇ ਜਿਹੜੀ ਜਿਹੜੀ ਲੌਜਿਕ 'ਤੇ ਪੂਰੀ ਉਤਰਦੀ ਨਾ ਹੋਵੇ, ਜਿਹਦੇ ਕਰਕੇ ਕੱਲ੍ਹ ਨੂੰ ਸਾਨੂੰ ਮਾਫ਼ੀ ਮੰਗਣੀ। ਹਾਲਾਂਕਿ ਮਾਫ਼ੀ ਮੰਗਣੀ ਕੋਈ ਗਲਤ ਗੱਲ ਨਹੀਂ, ਆਪਣੀ ਗਲਤੀ ਦਾ ਅਹਿਸਾਸ ਕਰਕੇ ਸਿਰ ਝੁਕਾ ਲੈਣਾ, ਰਿਲਾਈਜ਼ ਕਰ ਦੇਣਾ, ਕਰ ਲੈਣਾ ਬਹੁਤ ਚੰਗੀ ਗੱਲ ਆ। ਪਰ ਅਸੀਂ ਆਪਣੇ ਸ਼ਬਦਾਂ ਨੂੰ ਨਾ ਗੌ ਦੇ ਨਾਲ ਨਾ ਦੇਖਦੇ ਹਾਂ, ਸੋਚਦੇ ਹਾਂ ਵੀ ਕੋਈ ਸ਼ਬਦ ਜੇ ਸਾਥੋਂ ਇੱਧਰ ਉੱਧਰ ਸਲਿੱਪ ਹੋ ਕੇ ਨਿਕਲ ਗਿਆ ਨਾ, ਤਾਂ ਫਿਰ ਅਸੀਂ ਸੌਰੀ ਫੀਲ ਕਰ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਵੀ ਦੇਖਦੇ ਹਾਂ ਵੀ ਜਿਹੜੀ ਗੱਲ ਅਸੀਂ ਅੱਜ ਕੀਤੀ ਆ ਕੀ ਉਹ ਠੀਕ ਸੀ, ਕੀ ਉਹ ਤੱਥਾਂ 'ਤੇ ਪੂਰੀ ਉਤਰਦੀ ਸੀ? ਮੈਨੂੰ ਆ ਗੱਲ ਤੱਥਾਂ 'ਤੇ ਪੂਰੀ ਨਹੀਂ ਉਤਰਦੀ ਲੱਗਦੀ, ਕਿਉਂਕਿ ਇਹ ਸਭ ਗਵਰਨਮੈਂਟ ਸਰਵੈਂਟਸ ਨੇ, ਪੋਲੀਟੀਸ਼ੀਅਨਸ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ। ਜੇ ਇਹ ਹੀ ਫੈਸਲੇ ਆਪਦੇ 2 ਦਿਨਾਂ ਬਾਅਦ ਬਦਲਦੇ ਰਹਿਣਗੇ ਤਾਂ ਤੁਸੀਂ ਤਰੱਕੀ ਕੀ ਕਰ ਲਓਗੇ? ਇਸੇ ਆਧਾਰ ਦੇ ਉੱਤੇ ਆਪਾਂ ਗਵਰਨਮੈਂਟ ਦੀਆਂ ਪਾਲਿਸੀਜ਼ ਦੀ ਨੁਕਤਾਚੀਨੀ ਕਰਦੇ ਹਾਂ। ਗ੍ਰੀਨ ਬੈਲਟ ਦੇ ਵਿੱਚ, ਗ੍ਰੀਨ ਬੈਲਟ ਤੋਂ ਲੈਂਡਸ ਬਾਹਰ ਕੱਢੀਆਂ, ਕੁਛ ਬੰਦਿਆਂ ਨੂੰ ਫਾਇਦਾ ਦਿੱਤਾ। ਅੱਛਾ, ਹੁਣ ਮੈਨੂੰ ਹੈਰਾਨੀ ਇਸ ਤਰ੍ਹਾਂ ਹੁੰਦੀ ਹੈ ਵੀ ਜਦੋਂ ਆਮ ਬੰਦੇ ਨੂੰ ਫਾਇਦਾ ਦੇਣਾ ਹੁੰਦਾ ਫਿਰ ਇਹਨਾਂ ਦੇ ਪੈਨ ਦੇ ਵਿੱਚ ਸ਼ਾਹੀ ਮੁੱਕ ਜਾਂਦੀ ਹੈ, ਫਿਰ ਇਹਨਾਂ ਦੇ ਹੱਥਾਂ ਨੂੰ ਨਾ ਹੱਥ ਕੰਬਣ ਲੱਗ ਜਾਂਦੇ ਵੀ ਆਮ ਬੰਦੇ ਨੂੰ, ਨਹੀਂ 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 ਨਹੀਂ, ਆਮ ਬੰਦੇ ਨੂੰ ਆਪਾਂ ਕਹਾਂ ਦੀ, ਆਮ ਬੰਦਾ ਤਾਂ ਵੈਸੇ ਹੀ ਰੋਟੀ ਖਾਈ ਜਾਂਦਾ। ਮਿਨੀਮਮ ਵੇਜਿਸ ਨੂੰ ਰੇਜ਼ ਕਰਨਾ ਹੋਵੇ ਨਾ 5-10 ਸੈਂਟ, ਇੱਕ ਕੀ ਹੁੰਦਾ ਜਿਹਦੇ 'ਚ ਉਂਗਲਾਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ, ਉਹਨਾਂ ਕਾਰਪਲ ਟਨਲ ਸਿੰਡਰਮ ਕਹਿੰਦੇ ਆ ਡਾਕਟਰ, ਮਤਲਬ ਨਾ ਉਹਦੇ 'ਚ ਉਂਗਲਾਂ ਕਮਜ਼ੋਰ ਹੋ ਜਾਂਦੀਆਂ, ਗੁੱਟ ਤੋਂ ਨਰਵਸ ਦੱਬ ਜਾਂਦੀਆਂ। ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਜਦੋਂ ਆਮ ਬੰਦੇ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨਾ, ਇਹ ਜਿੰਨੇ ਚੁਣੇ ਹੋਏ ਨੁਮਿੰਦੇ ਇਹਨਾਂ ਨੂੰ ਕਾਰਪਲ ਟਨਲ ਸਿੰਡਰਮ ਹੋ ਜਾਂਦਾ, ਇਹਨਾਂ ਦੀਆਂ ਉਂਗਲਾਂ ਕਮਜ਼ੋਰ ਹੋ ਜਾਂਦੀਆਂ, ਫਿਰ ਉਂਗਲਾਂ ਨਾ ਸਾਈਨ ਨਹੀਂ ਕਰਦੀਆਂ ਬਿੱਲ ਦੇ ਉੱਤੇ। ਪਰ ਜਦੋਂ ਕਿਸੇ ਵੱਡਾ ਵੱਡੇ ਬੰਦੇ ਨੂੰ ਇਹਨਾਂ ਨੇ ਮੁਨਾਫਾ ਦੇਣਾ ਹੁੰਦਾ ਨਾ ਵੱਡੀ ਕੰਪਨੀ ਨੂੰ, ਜਾਂ ਜਿਵੇਂ ਬਿਲਡਰਸ ਨੂੰ ਦੇਣ ਦੀ ਗੱਲ ਚੱਲੀ ਸੀ, ਮੈਂ ਨਹੀਂ ਕਹਿੰਦਾ ਕਿਹਨੇ ਦਿੱਤਾ ਕਿਹਨੇ ਨਹੀਂ ਦਿੱਤਾ, ਉਦੋਂ ਫਿਰ ਨਾ ਇਹਨਾਂ ਦੇ ਸਾਰੇ ਸਰੀਰ ਦੇ ਜਿਹੜੇ ਅੰਗ ਆ ਐਨ ਚੁਸਤ ਫੁਰਤ ਹੋ ਜਾਂਦੇ, ਕਿਉਂਕਿ ਵੱਡੇ ਬੰਦੇ ਨੂੰ ਮੁਨਾਫਾ ਦੇਣਾ ਹੁੰਦਾ ਨਾ। ਅੱਛਾ ਫਿਰ ਜਦੋਂ ਲੋਕ ਆ ਜਿਹੜੇ ਇਹਨਾਂ ਨੂੰ ਪਤਾ ਲੱਗ ਜੇ ਵੀ ਹੁਣ ਆਪਾਂ ਮੁਨਾਫਾ ਤਾਂ ਦੇਤਾ ਵੱਡੇ ਬੰਦਿਆਂ ਨੂੰ, ਪਰ ਹੁਣ ਅੱਗੇ 4 ਸਾਲ ਤੋਂ ਬਾਅਦ ਫਿਰ ਲੋਕਾਂ ਨੇ ਸਾਨੂੰ ਘੇਰ ਲੈਣਾ, ਫਿਰ ਇਹ ਸੋਚਦੇ ਆ ਵੀ ਹਾਏ 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 ਫੈਸਲਾ ਗਲਤ ਹੋ ਗਿਆ ਕੀ ਕਰਾਂਗੇ, ਫਿਰ ਹੁਣ ਕੀ ਕਰਨ, ਕਿੱਧਰ ਨੂੰ ਜਾਣ, ਫਿਰ ਇਹਨਾਂ ਨੂੰ ਫੈਸਲੇ ਵਾਪਸ ਲੈਣੇ ਪੈਂਦੇ ਆ। ਇਸ ਕਰਕੇ ਆਪਾਂ ਵਾਰ ਵਾਰ ਕਹਿੰਦੇ ਹਾਂ ਵੀ ਡੈਮੋਕ੍ਰੇਸੀ ਦੇ ਵਿੱਚ ਜਨਤਾ ਨੂੰ ਸਿਆਣੇ ਹੋਣਾ ਜ਼ਰੂਰੀ ਆ, ਜਿੰਨੀ ਜਨਤਾ ਸਿਆਣੀ ਹੋਊਗੀ, ਜਿੰਨੀ ਉਹ ਹਰ ਮਸਲੇ ਦੇ ਉੱਤੇ ਡਿਬੇਟ ਕਰੂਗੀ, ਹਰ ਮਸਲੇ ਦੇ ਵਿੱਚ ਸ਼ਮੂਲੀਅਤ ਕਰੂਗੀ, ਉਹਦੇ ਪੋਜ਼ਿਟਿਵ ਨੈਗੇਟਿਵ ਇਫੈਕਟ ਦੇਖੂਗੀ, ਇੰਪੈਕਟ ਦੇਖੂਗੀ, ਉਨਾ ਉਹ ਕੁਝ ਖੱਟ ਕੇ ਲੈ ਜੂ। ਜਦੋਂ ਦਾ ਕੈਪੀਟਲਿਜ਼ਮ ਡਿਵੈਲਪ ਹੋਇਆ, ਜਦੋਂ ਦਾ ਇੰਡਸਟਰੀਲਾਈਜੇਸ਼ਨ ਦਾ ਦੌਰ ਹੋਇਆ ਨਾ, ਬਾਰਗੇਨਿੰਗ ਪਾਵਰ ਜਿਹਨੂੰ ਕਹਿੰਦੇ ਆਮ ਲੋਕਾਂ ਦੀ ਬਾਰਗੇਨਿੰਗ ਪਾਵਰ, ਕਿਸੇ ਵਰਗ ਦੀ, ਕਿਸੇ ਕੈਟਾਗਰੀ ਦੀ, ਕਿਸੇ ਕਿੱਤੇ 'ਚ ਕੰਮ ਕਰਦੇ ਹੋ, ਤੁਹਾਡੀ ਆਪਣੀ ਕਿਰਤ ਦੀ ਸ਼ਕਤੀ ਲੈਣ ਲਈ, ਆਪਣੀ ਤਨਖਾਹ ਵਧਾਉਣ ਲਈ, ਆਪਣਾ ਜੀਵਨ ਸੁਧਾਰਨ ਦੇ ਲਈ ਤੁਹਾਡੀ ਬਾਰਗੇਨਿੰਗ ਪਾਵਰ ਆ ਜਿਹੜੀ ਉਹ ਸਟਰੋਂਗ ਹੋਣੀ ਚਾਹੀਦੀ ਹੈ। ਬਾਰਗੇਨਿੰਗ ਪਾਵਰ ਦੇ ਵਿੱਚ ਤੁਸੀਂ ਜਿਹੜੀ ਦੂਜੀ ਧਿਰ ਜਿਹੜੀ ਤੁਹਾਡੇ ਹੱਕ ਦਬਾ ਰਹੀ ਹੈ, ਜਿਹੜੀ ਤੁਹਾਨੂੰ ਜਿਹੜੀ ਤੁਹਾਡੇ ਅਵੇਅਰਨੈਸ ਕ੍ਰੀਏਟ ਕਰਨ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਹੈ, ਤੁਸੀਂ ਉਹਦਾ ਪਰਦਾਫਾਸ਼ ਕਰਨਾ ਹੁੰਦਾ, ਉਹਨਾਂ ਦੀਆਂ ਨੀਤੀਆਂ ਦਾ, ਉਹਨਾਂ ਦੀਆਂ ਪਾਲਿਸੀਜ਼ ਦਾ ਤੁਸੀਂ ਵਾਰ ਵਾਰ ਦੱਸਣਾ ਹੁੰਦਾ ਵੀ ਇਹ ਨਲਾਇਕ ਨੇ, ਨਿਕੰਮੇ ਨੇ, ਪਰ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹ ਬਹੁਤ ਤੇਜ਼ ਨੇ, ਇਹ ਪੈਸਾ ਹੀ ਕਮਾ ਕੇ ਜਾਂਦੇ ਨੇ। ਅਤੇ ਜਦੋਂ ਪੈਸਾ ਕੋਈ ਇੱਕ ਧਿਰ ਕਮਾਉਂਦੀ ਹੈ ਤਾਂ ਲਾਜ਼ਮੀ ਤੌਰ 'ਤੇ ਦੂਜੀ ਧਿਰ ਦੀ ਜੇਬ ਦੇ ਵਿੱਚੋਂ ਜਾਂਦਾ, ਇਹ ਤਾਂ ਜਿਵੇਂ ਵਿਗਿਆਨ ਦਾ ਅਸੂਲ ਨਹੀਂ ਹੁੰਦਾ ਵੀ ਐਨਰਜੀ ਆਊਟਪੁੱਟ ਇਜ਼ ਇਕੁਅਲ ਟੂ ਐਨਰਜੀ ਇਨਪੁੱਟ, ਹੁੰਦਾ ਨਾ, ਚਲੋ ਲੋਸਿਸ ਹੁੰਦੇ ਆ ਵਿੱਚ, ਇਵੇਂ ਹੀ ਇਹ ਪ੍ਰਪੋਰਸ਼ਨਲ ਹੁੰਦਾ। ਜਦੋਂ ਕੋਈ ਵੱਡੀ ਧਿਰ ਪੈਸਾ ਕਮਾ ਰਹੀ ਹੈ ਨਾ, ਪੈਸਾ ਖਲਾਅ ਦੇ ਵਿੱਚੋਂ ਵੈਕਿਊਮ 'ਚੋਂ ਨਹੀਂ ਆਉਂਦਾ, ਪੈਸਾ ਆਮ ਬੰਦੇ ਦੀ ਕੀਤੀ ਹੋਈ ਮਿਹਨਤ ਹੁੰਦੀ ਹੈ, ਉਹ ਪੈਸੇ ਦੇ ਰੂਪ ਦੇ ਵਿੱਚ ਵੱਟ ਕੇ ਅਤੇ ਉਹ ਤਕੜੇ ਲੋਕਾਂ ਦੀਆਂ ਜੇਬਾਂ 'ਚ ਪੈ ਜਾਂਦੀ ਹੈ। ਸਾਡੇ ਸਮਿਆਂ ਦੀ ਸਭ ਤੋਂ ਵੱਡੀ ਟ੍ਰੈਜਡੀ ਹੀ ਇਹ ਆ ਬਈ ਜਿੰਨਾ ਕੁ ਅਸੀਂ ਕੰਮ ਕਰਦੇ ਹਾਂ, ਜਿੰਨਾ ਕੁ ਅਸੀਂ ਕਮਾਉਂਦੇ ਹਾਂ, ਉਹਦਾ ਬਹੁਤ ਥੋੜ੍ਹਾ ਹਿੱਸਾ ਸਾਨੂੰ ਮਿਲਦਾ, ਬਾਕੀ ਸਾਰਾ ਹਿੱਸਾ ਨਾ ਕਿਹਾ ਇਹ ਜਾਂਦਾ ਵੀ ਟੈਕਸ ਦੇ ਰੂਪ ਦੇ ਵਿੱਚ ਸਾਡੇ 'ਤੇ ਲੱਗਦਾ, ਪਰ ਲੱਗਦਾ ਲੁਗਦਾ ਨਹੀਂ ਹੈਗਾ। ਉਹਦੇ ਨਾਲ ਤਾਂ ਜਿਹੜੀ ਜਿਹਨੂੰ ਤੁਸੀਂ ਬਿਊਰੋਕ੍ਰੇਸੀ ਕਹਿੰਦੇ ਹਾਂ, ਇਹਨਾਂ ਦਾ ਕੰਮਕਾਰ ਚੱਲਦਾ, ਹੌਲੀ ਹੌਲੀ ਚੱਲਦੇ ਨੇ, ਕਿਤੇ ਸਿਟੀਜ਼ ਆਫਿਸ ਜਾ ਕੇ ਦੇਖ ਲਓ, ਇੱਕ ਕੰਮ ਇੱਕ ਇੱਕ ਫਾਈਲ ਆ ਜਿਹੜੀ 6-6 ਮਹੀਨੇ ਪਈ ਰਹਿੰਦੀ ਆ, ਤੁਸੀਂ ਤਾਂ ਕਹਿੰਦੇ ਹੁੰਦੇ ਨਾ ਇੰਡੀਆ 'ਚ ਐਂ ਹੁੰਦਾ, ਇੱਥੇ ਵੀ ਉਵੇਂ ਹੁੰਦਾ, ਕਿਸੇ ਸਿਟੀ ਆਫਿਸ ਚਲੇ ਜਾਓ, 3-3, 4-4 ਸਾਲ ਤੁਹਾਡੀ ਐਪਲੀਕੇਸ਼ਨ 'ਤੇ ਕੋਈ ਗੌਰ ਨਹੀਂ ਕੀਤਾ ਜਾਂਦਾ। ਮੇਰੇ ਕੋਲ ਐਗਜ਼ਾਮਪਲਸ ਪਈਆਂ ਨੇ, ਚਲੋ ਮੈਂ ਹੋਰ ਪਾਸੇ ਨਹੀਂ ਜਾਣਾ। ਕਹਿਣ ਦਾ ਮਤਲਬ ਹੈਗਾ ਬਈ ਸਰਕਾਰ ਦੇ ਜਿਹੜੇ ਫੈਸਲੇ ਹੁੰਦੇ ਨੇ ਨਾ, ਜੇ ਆਮ ਲੋਕ ਉਹਨਾਂ ਦੇ ਕਿੰਤੂ ਪਰੰਤੂ ਨਾ ਕਰਨ, ਅਤੇ ਉਹ ਆਮ ਲੋਕਾਂ ਦਾ ਕੁਛ ਸਵਾਰਦੇ ਨਹੀਂ, 4 ਸਾਲਾਂ ਬਾਅਦ ਦੁਬਾਰਾ ਉਹ ਲੋਕਾਂ ਦੀ ਕਚਹਿਰੀ 'ਚ ਆਉਂਦੇ ਨੇ, ਉਦੋਂ ਫਿਰ ਐਟਮੋਸਫੀਅਰ ਨੂੰ ਥੋੜ੍ਹਾ ਜਿਹਾ ਚਾਰਜ ਜਿਹਾ ਕਰ ਦਿੰਦੇ ਨੇ, 2-3 ਪਾਰਟੀਆਂ ਹੁੰਦੀਆਂ ਲੋਕਤੰਤਰ ਦੇ ਵਿੱਚ, ਇੱਕ ਰਾਜ 'ਤੇ ਬੈਠੀ ਹੁੰਦੀ ਆ, ਦੂਜੀ ਵਿਰੋਧੀ ਹੁੰਦੀ ਆ, ਤੀਜੀ ਪਾਰਟੀ ਉਹ ਜਿਵੇਂ ਫੁੱਟਬਾਲ ਪਲੇਅਰ ਹੁੰਦੇ ਆ, ਇੱਕ ਕਿੱਕ ਮਾਰਦਾ ਦੂਜੇ ਵੱਲ, ਦੂਜਾ ਕਿੱਕ ਮਾਰਦਾ ਪਹਿਲੇ ਵਾਰ, ਤੀਜੀ ਕਿਹੋ ਜਿਹੀ ਹੁੰਦੀ ਆ, ਬਸ ਇਹ ਲੋਕਾਂ ਨੂੰ ਕਮਲਾ ਜਿਹਾ ਕਰੀ ਰੱਖਦੇ। ਅਤੇ ਜ਼ਿੰਦਗੀ ਬੰਦੇ ਦੀ ਬਹੁਤ ਛੋਟੀ ਆ, ਵੱਡੀ ਜ਼ਿੰਦਗੀ ਨਹੀਂ ਹੈਗੀ, ਉਹ ਛੋਟੀ ਜਿਹੀ ਜ਼ਿੰਦਗੀ ਆ ਜਿਹੜੀ ਬੰਦਾ 5 ਸਾਲ ਇੱਕ ਪਾਰਟੀ ਮਗਰ ਲੱਗਦਾ, 5-4 ਸਾਲ ਦੂਜੀ ਪਾਰਟੀ ਮਗਰ ਲੱਗਦਾ, ਫਿਰ ਭੁੱਲ ਭੁਲੇਖੇ ਕਿਸੇ ਨਾ ਕਿਤੇ ਤੀਜੀ ਪਾਰਟੀ ਦੀਆਂ ਵੀ ਗੱਲਾਂ ਸੁਣ ਜਾਂਦਾ, ਇੰਨੀ ਦੇਰ 'ਚ ਬੰਦੇ ਦਾ ਭਾਰ ਉਤਾਰਾ ਹੋ ਜਾਂਦਾ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ, ਬੰਦਾ ਤੁਰ ਜਾਂਦਾ ਦੁਨੀਆ 'ਚੋਂ। ਇਹ ਜਾਣੀ ਲੋਕਾਂ ਨੂੰ ਗੁੰਮਰਾਹ ਹੀ ਕਰੀ ਰੱਖਦੀਆਂ, ਅਤੇ ਇਹੀ ਡੈਮੋਕ੍ਰੇਸੀ ਆ ਜੀ। ਬਸ ਆਹ 6 ਮਹੀਨਿਆਂ 'ਚ ਇਹ ਕਾਰਵਾਈ ਹੋਈ ਆ, ਇਸ ਕਰਕੇ ਮੈਂ ਇਸ ਗੱਲ ਨੂੰ ਮਤਲਬ ਤੁਹਾਡੇ ਨਾਲ ਇੰਨੀਆਂ ਗੱਲਾਂ ਕੀਤੀਆਂ 15 ਮਿੰਟ ਵੀ 6 ਮਹੀਨਿਆਂ 'ਚ ਸਾਡੇ ਵੇਖਦੇ ਵੇਖਦੇ ਇਹ ਫੈਸਲੇ ਹੋਏ ਨੇ। ਦੋਨੇ ਫੈਸਲੇ ਸਰਕਾਰ ਨੂੰ ਲੈਣੇ ਪਏ ਨੇ, ਕਿਉਂ ਲਏ, ਕਿਵੇਂ ਨਹੀਂ ਲਏ। ਹੁਣ ਤੁਸੀਂ ਕਹੋਗੇ ਦੇਖੋ ਜੀ ਹੁਣ ਤਾਂ ਫੈਸਲਾ ਠੀਕ ਹੈ, ਹੁਣ ਕਿਉਂ ਕਿੰਤੂ ਪਰੰਤੂ ਕਰੀ ਜਾਂਦੇ, ਇਹ ਠੀਕ ਹੈ ਫੈਸਲਾ, ਮੈਨੂੰ ਨਹੀਂ ਪਤਾ, ਮੈਂ ਤਾਂ ਜੇ ਇਹਦੀ ਡੂੰਘਾਈ 'ਚ ਦੇਖਣਾ, ਜੇ ਠੀਕ ਵੀ ਫੈਸਲਾ ਹੋਇਆ ਫਿਰ ਮੈਨੂੰ ਦੱਸੋ ਵੀ ਗਲਤ ਫੈਸਲਾ ਕਿਉਂ ਲਿਆ ਸੀ। ਅਤੇ ਜੇ ਸਰਕਾਰ ਨੇ ਉਹ ਫੈਸਲਾ ਠੀਕ ਲੈ ਲਿਆ ਵੀ ਗ੍ਰੀਨ ਬੈਲਟ ਦੇ ਵਿੱਚ ਜਿਹੜੀ ਲੈਂਡ ਆ ਕੱਢੀ ਸੀ ਵਾਪਸ ਪਾ ਲਈ, ਫਿਰ ਮੈਨੂੰ ਦੱਸੋ ਵੀ ਪਹਿਲਾਂ ਗਲਤ ਫੈਸਲਾ ਕਿਉਂ ਲਿਆ। ਹੁਣ ਤੁਸੀਂ ਕਹੋਗੇ ਲਾ ਇਹ ਕਿੱਡੀ ਗੱਲ, ਤਾਂ ਜੇ ਗਲਤ ਲੈ ਲਿਆ ਤਾਂ ਠੀਕ ਹੋ ਗਿਆ। ਨਹੀਂ ਨਾ ਨਾ, ਇਹ ਕੋਈ ਜਵਾਕਾਂ ਵਾਲੀ ਖੇਡ ਥੋੜ੍ਹਾ ਹੈਗੀ ਆ ਵੀ ਬੱਚੇ ਨੇ ਐਂ ਕਰਤਾ, ਆਏ ਨਹੀਂ ਤਾਂ ਐਂ ਕਰਤਾ, ਆਏ ਨਹੀਂ ਤਾਂ ਐਂ ਕਰਤਾ। ਸਰਕਾਰ ਚੱਲ ਰਹੀ ਹੈ ਓਨਟੈਰੀਓ ਦੀ, ਓਨਟੈਰੀਓ ਸੂਬਾ ਜਿਹੜਾ ਦੁਨੀਆ ਦੇ ਇਹੋ ਜਿਹੇ ਪ੍ਰੋਵਿੰਸਿਸ ਦੇ ਵਿੱਚ ਆਉਂਦਾ ਜਿਹਦੇ 'ਤੇ ਬਹੁਤ ਜ਼ਿਆਦਾ ਲੋਨ ਖੜ੍ਹਾ। ਓਨਟੈਰੀਓ ਸੂਬਾ ਇੱਕ ਇਹੋ ਜਿਹਾ ਸੂਬਾ ਜਿੱਥੇ ਲੋਕ ਚੰਗੇ, ਜਿਹੜੇ ਰਾਜਨੀਤੀਵਾਨ ਨੇ, ਚੰਗੇ ਪੋਲੀਟੀਸ਼ੀਅਨਸ ਨੇ, ਲੋਕ ਇਹ ਸੋਚਦੇ ਨੇ ਵੀ ਚੰਗੇ ਪੋਲੀਟੀਸ਼ੀਅਨ ਸਾਡੇ ਕੋਲ ਆਉਣ ਜਿਹੜੇ ਚੁਸਤ ਫੁਰਤ ਦਰੁਸਤ ਫੈਸਲੇ ਕਰਨ ਫਟਾਫਟ ਤਾਂ ਕਿ ਸਾਡਾ ਸੂਬਾ ਅੱਗੇ ਵਧੇ। ਇਹਨਾਂ ਤੋਂ ਤਾਂ ਫੈਸਲਾ ਨਹੀਂ ਹੋਇਆ ਜੇ ਹਾਈਵੇ ਰੋਜ਼ ਦਿਹਾੜੀ ਤੁਸੀਂ ਦੋ ਦੋ ਘੰਟੇ ਸੜਕਾਂ ਦੇ ਉੱਤੇ ਧੱਕੇ ਖਾਂਦੇ ਫਿਰਦੇ ਹੋ, ਪੀ ਪਾਂ ਹਾਈਵੇ ਜਾਮ ਹੁੰਦਾ। 3 ਵਜੇ ਤੋਂ ਬਾਅਦ ਜਦੋਂ ਮੈਂ ਰੇਡੀਓ ਕਰਕੇ ਜਾਣਾ ਹੁੰਦਾ ਨਾ ਤਾਂ 1 ਘੰਟਾ ਲੱਗ ਜਾਂਦਾ 1 ਘੰਟਾ ਆਉਣ 'ਚ। ਆਹ 410 'ਤੇ ਹੀ ਤੁਸੀਂ ਕਿਸੇ ਸੜਕ 'ਤੇ ਦੇਖ ਲਓ ਇੰਨਾ ਟ੍ਰੈਫਿਕ ਆ। ਇਹ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਹੱਲ ਕਰ ਸਕੇ। ਕੱਲ੍ਹ ਮੈਂ ਤੁਹਾਨੂੰ ਬੈਂਕਾਂ ਦੀ ਗੱਲ ਕਰਕੇ ਗਿਆ ਸੀ, ਬੈਂਕਾਂ ਦੀ ਪ੍ਰੋਬਲਮ ਨਹੀਂ ਹੱਲ ਕਰ ਸਕੇ। ਆ ਹੁਣ ਅੱਕ ਕੇ ਇਹਨਾਂ ਨੇ ਨਾ ਉਹਨੂੰ RBC ਨੂੰ ਫਾਈਨ ਕੀਤਾ 7.5 million। ਅੱਛਾ ਫਾਈਨ ਕਾਹਦੇ ਲਈ ਕੀਤਾ? ਹਰੇਕ ਬੰਦੇ ਤੋਂ ਤਵੱਕੋ ਰੱਖਦੇ ਨੇ ਵੀ ਤੁਸੀਂ ਨਾ ਕੋਈ ਪ੍ਰੋਫੈਸ਼ਨਲ ਹੈਗਾ ਰੀਅਲ ਸਟੇਟ ਵਾਲਾ ਮੋਰਗੇਜ ਵਾਲਾ ਵੀ ਤੁਸੀਂ ਫਿਨਟ੍ਰੈਕ ਕੰਪਲਾਇੰਸ ਕਰਨੀ ਆ। ਤੁਸੀਂ ਜਿਹੜਾ ਚੈੱਕ ਆਉਂਦਾ ਤੁਹਾਨੂੰ ਜਿਹੜਾ ਤੁਹਾਡਾ ਕਲਾਇੰਟ ਆ ਉਹ ਦੇਖਣਾ ਵੀ ਕਿੱਥੋਂ ਦਾ ਉਹਦੀ ਉਹ ਸੱਚੀ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ। ਫਿਨਟ੍ਰੈਕ ਤੁਹਾਨੂੰ ਪਤਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ, ਕਿਤੇ ਟੈਰੋਰਿਸਟ ਫੰਡਿੰਗ ਤਾਂ ਨਹੀਂ ਹੋ ਰਹੀ, ਪੈਸਾ ਕਿੱਥੋਂ ਆ ਰਿਹਾ। ਮਤਲਬ ਬੰਦੇ ਦੀ ਨਾ ਜਾਨ ਖਾ ਜਾਂਦੇ ਆ ਇਹ ਵੀ ਤੂੰ ਆਹ ਫਾਰਮ ਨਹੀਂ ਭਰਿਆ, ਉਹ ਫਾਰਮ ਨਹੀਂ ਭਰਿਆ। ਜੇ ਕਿਤੇ ਕੇਸ ਖੁੱਲ੍ਹ ਜੇ ਬੰਦੇ ਤੋਂ 1 ਫਾਰਮ ਨਾ ਭਰਿਆ ਗਿਆ ਹੋਵੇ ਨਾ ਉਹਦਾ ਲਾਇਸੈਂਸ ਸਸਪੈਂਡ ਕਰਨ ਤੱਕ ਜਾਂਦੇ ਆ। ਹੁਣ ਇਹਨਾਂ ਦੀਆਂ ਬੈਂਕਾਂ ਐਡੇ ਐਡੇ ਘਪਲੇ ਕਰੀ ਜਾਂਦੀਆਂ। ਇੱਕ ਬੰਦੇ ਨੂੰ ਕਹਿੰਦੇ ਆ, ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਉਹਦੇ ਹੱਥ 'ਚ ਡਰਾਫਟ ਆ, ਉਹਨੂੰ ਕਹਿਣਗੇ ਡਰਾਫਟ ਤੇਰਾ 5 ਦਿਨ ਲਈ ਹੋਲਡ 'ਤੇ ਪਊਗਾ। ਆਹ ਬੈਂਕਾਂ ਜਿਹੜੀਆਂ ਜਾਲੀ ਡਰਾਫਟ ਚੱਕੀ ਫਿਰਦੇ ਨੇ, ਉਹ ਆਪ ਹੀ ਕਹਿ ਦਿੰਦੇ ਆ। ਉਹਨਾਂ ਨੂੰ ਪੁੱਛ ਲਓ, ਕਹਿੰਦੇ ਜੀ ਸਾਡੇ ਕੋਲ ਇੰਨੇ ਜਾਲੀ ਡਰਾਫਟ। ਇੱਕ ਦਿਨ ਮੈਂ ਕਹਿਤਾ, ਮੈਂ ਕਿਹਾ ਦਿਖਾਓ ਮੈਨੂੰ ਕਿਹੜਾ ਜਾਲੀ ਡਰਾਫਟ, ਮੈਂ ਕਿਹਾ ਝੂਠ ਬੋਲਦੇ ਹੋ। ਮਤਲਬ ਇੰਨਾ ਕੁ ਤੁਸੀਂ ਮੈਨੂੰ ਮੈਂ ਹੁਣ ਨਾ ਇਹ ਨੁਕਤਾਚੀਨੀ ਕਰ ਰਿਹਾ, ਤੁਸੀਂ ਇਹ ਨਾ ਕਿਹਾ ਮੈਂ ਪੋਜ਼ਿਟਿਵ ਜਿਹੜੀਆਂ ਗੱਲਾਂ ਪੋਜ਼ਿਟਿਵ ਤੁਸੀਂ ਰੋਜ਼ ਦੇਖ ਲੈਂਦੇ ਹੋ, ਜਿੰਨੀ ਜ਼ਿੰਦਗੀ ਸੋਹਣੀ ਹੈਗੀ ਆ ਦੇਖ ਲੈਂਦੇ। ਉਹ ਸੋਹਣੀ ਇੰਨਾ ਕਰਕੇ ਨਹੀਂ, ਇੱਕ ਗੱਲ ਦਾ ਖਿਆਲ ਰੱਖੋ, ਜਿਹੜੀ ਜ਼ਿੰਦਗੀ ਸੋਹਣੀ ਸਾਡੀ ਚੱਲ ਰਹੀ ਆ ਨਾ, ਸ਼ਾਂਤ ਜ਼ਿੰਦਗੀ ਚੱਲ ਰਹੀ ਆ, ਉਹ ਇਹ ਪੋਲੀਟੀਸ਼ੀਅਨ ਦੀ ਦੇਣ ਨਹੀਂ, ਉਹ ਸਾਡੇ ਵੱਡੇ ਵਡੇਰੇ ਸਾਡੇ ਤੋਂ ਪਹਿਲੀ ਜਨਰੇਸ਼ਨ ਨੇ ਜੇ ਸਟਰਗਲ ਕੀਤਾ, ਕੋਈ ਚੰਗਾ ਕੀਤਾ, ਕੋਈ ਬੋਲੇ ਨੇ ਵੀ ਆ ਮਾੜਾ, ਉਹ ਤਾਂ ਹੈ, ਇਹਨਾਂ ਕਰਕੇ ਨਹੀਂ ਹੈ। ਇਹ ਕੋਈ ਇਹ ਜਿਹੜੇ ਹੈਗੇ ਨੇ ਨਾ, ਇਹ ਕੋਈ ਜਿਹੜੇ ਹੁਣ ਵਾਲੇ ਪੋਲੀਟੀਸ਼ੀਅਨ ਨੇ, ਇਹ ਤਾਂ ਚੱਲਦੇ ਹੋਏ ਸਿਸਟਮ ਦੇ ਵਿੱਚ ਨਾ ਵਿਗਾੜਾਂ ਲੱਭਦੇ ਨੇ ਵੀ ਇੱਥੇ ਇੱਕ ਵਿਗਾੜ ਪੈਦਾ ਹੋ ਜੇ, ਅਤੇ ਜਿਹੜੀ ਤਕੜੀ ਧਿਰ ਹੈਗੀ ਆ ਨਾ, ਵੱਡੇ ਵੱਡੇ ਠੱਗ ਬੈਠੇ ਨੇ ਜਿਹੜੇ ਲੁਟੇਰੇ ਟੈਕਸ ਚੋਰੀ ਕਰਦੇ ਨੇ ਜਿਹੜੇ, ਅਤੇ ਜਾਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਬੈਠੀਆਂ ਨੇ, ਉਹਨਾਂ ਨੂੰ ਫਾਇਦਾ ਦੇਣ ਲਈ ਬੈਠੇ ਨੇ ਇਹ ਕਹਿੰਦੇ ਨੇ ਤੁਹਾਡੀ ਭਲਾਈ ਕਰਦੇ ਹਾਂ ਅਸੀਂ। ਤੁਸੀਂ ਇਹਨਾਂ ਨੂੰ ਸਵਾਲ ਕਰੋ ਬਾਰ ਬਾਰ, ਡੈਮੋਕ੍ਰੇਸੀ ਦਾ ਮਤਲਬ ਹੁੰਦਾ ਸਵਾਲ ਕਰਨਾ। ਤੁਸੀਂ ਉਹਨਾਂ MPs ਨੂੰ, ਉਹਨਾਂ MPPs ਨੂੰ ਉਤਸ਼ਾਹਿਤ ਕਰੋ ਜਿਹੜੇ ਬਾਰ ਬਾਰ ਸਵਾਲ ਕਰਦੇ ਨੇ। ਪਰ ਸਮੱਸਿਆ ਇੱਥੇ ਇਹ ਆ ਕੇ ਖੜੀ ਹੋ ਗਈ ਆ, ਹੁਣ ਨਾ ਪਾਰਟੀਆਂ 'ਚ ਕੀ ਹੋ ਗਿਆ, ਪਾਰਟੀਆਂ 'ਚ ਪੂਰੀ ਡਿਕਟੇਟਰਸ਼ਿਪ ਆ। ਪਾਰਟੀਆਂ ਟਿਕਟ ਹੀ ਉਹਨੂੰ ਦਿੰਦੀਆਂ ਨੇ ਜਿਹੜਾ MP MPP ਫਿਊਚਰ 'ਚ ਬਣਨਾ ਹੈ, ਜਿਹੜਾ ਉਹਨਾਂ ਦੀ ਚਾਪਲੂਸੀ ਕਰਦਾ। ਇੱਕ ਵੀ ਬੰਦਾ ਸਵਾਲ ਕਰਨ ਵਾਲਾ ਤੁਹਾਨੂੰ ਇਹਨਾਂ 'ਚ ਲੱਭਣਾ ਨਹੀਂ। ਕਿਉਂ ਨਹੀਂ ਲੱਭਦਾ? ਕਿਉਂਕਿ ਇਨਰ ਪਾਰਟੀ ਡੈਮੋਕ੍ਰੇਸੀ ਖਤਮ ਕਰਤੀ ਇਹਨਾਂ ਨੇ। ਇਨਰ ਪਾਰਟੀ ਡੈਮੋਕ੍ਰੇਸੀ ਖਤਮ ਕਰਕੇ ਨਾ, ਜਿਹੜਾ ਪਾਰਟੀ ਦਾ ਇੱਕੋ ਇੱਕ ਲੀਡਰ ਆ ਉਹਦੇ ਇਸ਼ਾਰਿਆਂ 'ਤੇ ਨੱਚਦੇ ਨੇ, ਅਤੇ ਉਹ ਫਿਰ ਤੁਸੀਂ ਦੇਖ ਲਓ ਜਿਹੋ ਜਿਹੇ ਫੈਸਲੇ ਟਰੂਡੋ ਸਾਹਿਬ ਨੇ ਤਾਂ ਤੋਂ ਕੀਤੇ ਨੇ, ਉਹ ਮੋਰਗੇਜ ਤੁਹਾਡੀ 4,000 ਤੋਂ 8,000 'ਤੇ ਹੋਈ ਪਈ ਹੈ। ਜਿਹੇ ਜਿਹੇ ਫੈਸਲੇ ਆਹ ਪ੍ਰੋਵਿੰਸ ਦੇ ਨੁਮਾਇੰਦੇ ਨੇ ਜਿਹੜੇ ਪ੍ਰੀਮੀਅਰ ਨੇ ਉਹ ਕਰਦੇ ਨੇ ਵੀ ਆਹ ਫੈਸਲਾ ਅੱਜ ਕਰਤਾ ਕੱਲ੍ਹ ਨੂੰ ਵਾਪਸ, ਪਰਸੋਂ ਨੂੰ ਕਰਤਾ, ਚੌਥੇ ਨੂੰ ਵਾਪਸ। ਹੈਲਥ ਸਿਸਟਮ ਦਾ ਕੱਲ੍ਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਕੀ ਹਾਲ ਆ, ਗਲੋਬ ਐਂਡ ਮੇਲ ਦੀ ਰਿਪੋਰਟ ਪੜ੍ਹ ਲਓ, CP24 ਦੀ ਰਿਪੋਰਟ ਪੜ੍ਹ ਲਓ। ਅਸੀਂ ਤਾਂ ਰਿਲੇਅ ਕਰਨ ਵਾਲੇ ਹਾਂ, ਸਾਡੇ 'ਚ ਇੰਨੀ ਨਾ ਜਿਹੜੇ ਅਸੀਂ ਘੰਟੇ ਘੰਟੇ ਦੇ ਸ਼ੋਅ ਕਰਦੇ ਹਾਂ, ਸਾਡੇ 'ਚ ਇੰਨੀ ਸਮਰੱਥਾ ਨਹੀਂ ਹੁੰਦੀ ਵੀ ਅਸੀਂ ਹਰ ਇੱਕ ਚੀਜ਼ ਡੂੰਘਿਆਈ 'ਚ ਜਾ ਕੇ ਕੱਢ ਕੇ ਲੈ ਕੇ ਆਈਏ। ਅਸੀਂ ਤਾਂ ਮੋਸਟਲੀ ਰੈਫਰੈਂਸ ਦੇ ਕੇ ਨਾ ਉਹ ਖਬਰਾਂ ਦੀ ਡੂੰਘਿਆਈ 'ਚ ਜਾਂਦੇ। ਹਾਂ, ਅਸੀਂ ਆਰਟੀਕਲ ਜ਼ਰੂਰ ਪੜ੍ਹਦੇ ਹੁੰਦੇ ਹਾਂ, ਮਾੜੇ ਮੋਟੇ ਸਿਆਣੇ ਲੋਕਾਂ ਦੇ ਆਰਟੀਕਲ ਪੜ੍ਹ ਲੈਂਦੇ ਹਾਂ, ਤੁਸੀਂ ਵੀ ਪੜ੍ਹ ਲਿਆ ਕਰੋ। ਫੇਸਬੁੱਕ ਦੇ ਇਕੱਲੀਆਂ ਰੀਲਸ ਨਾ ਦੇਖਿਆ ਕਰੋ, ਕੁੜੀਆਂ ਮੁੰਡਿਆਂ ਦੀਆਂ ਪੜ੍ਹ ਲਿਆ ਕਰੋ, ਕਿਤੇ ਪੜ੍ਹ ਕੇ ਘੋਖਿਆ ਕਰੋ। ਫਿਰ ਜਦੋਂ ਫੈਸਲਾ ਤੁਸੀਂ ਬਣਾਉਣਾ ਹੁੰਦਾ ਨਾ ਆਪਣਾ ਚੋਣਾਂ ਨੇੜੇ ਜਾ ਕੇ, ਫਿਰ ਤੁਸੀਂ ਨਾ, ਮੈਂ ਕਹਿੰਦਾ ਵੀ 10 ਦਿਨ ਨਾ ਕੰਮ ਤੋਂ ਛੁੱਟੀ ਲੈ ਲਿਆ ਕਰੋ। ਚੋਣਾਂ ਵੇਲੇ ਨਾ ਸਾਡੇ ਲੋਕ ਕਰਦੇ ਨੇ, ਵੋਟ ਵੀ ਪਾਉਣ ਜਾਂਦੇ ਨੇ, ਮਤਲਬ ਉਹ ਜਦੋਂ ਵੋਟ ਬੂਥ ਬੰਦ ਹੋਣ ਵਾਲਾ ਹੁੰਦਾ ਨਾ, ਮੈਂ ਤਾਂ ਕਹਿੰਦਾ 10 ਦਿਨ ਛੁੱਟੀ ਲੈ ਕੇ ਨਾ ਤੁਸੀਂ ਵੋਟਾਂ ਵਾਲੇ ਦਿਨ, ਭਾਵੇਂ ਤੁਹਾਡਾ ਨੁਕਸਾਨ ਹੀ ਹੋ ਜਾਵੇ ਮਾੜਾ ਮੋਟਾ, ਉਹੋ ਜਿਹਾ ਟੈਂਪਰੇਰੀ ਨੁਕਸਾਨ ਹੋਣ, ਉਸ ਵੇਲੇ ਨਾ ਤੁਸੀਂ ਪੂਰੇ ਜਿਹੜੇ ਇਹ ਪੋਲੀਟੀਸ਼ੀਅਨ ਹੁੰਦੇ ਆ ਨਾ, ਇਹਨਾਂ ਨੂੰ ਘੇਰਿਆ ਕਰੋ ਵੀ ਆਹ ਸਵਾਲ ਦਾ ਜਵਾਬ ਦੇ, ਆਹ ਦੇ, ਅਤੇ ਮੂੰਹ 'ਤੇ ਕਿਹਾ ਕਰੋ ਵੀ ਜੇ ਭਾਈ ਤੂੰ ਜਵਾਬ ਨਹੀਂ ਦੇ ਸਕਦਾ ਪਾਰਲੀਮੈਂਟ 'ਚ ਕਿਵੇਂ ਬੋਲੇਗਾ। ਦੱਸ ਹੁਣ, ਇਹ ਸਾਰੇ ਸਾਡੇ ਭਾਈ ਨੇ ਵੈਸੇ, ਇਹਨਾਂ ਨੂੰ ਪੁੱਛੋ ਵੀ ਆਹ 2 ਫੈਸਲੇ ਜਿਹੜੇ ਲਏ ਸੀ, ਅੱਛਾ ਜੇ ਤੁਸੀਂ ਸਿਆਣੇ ਸੀ ਤਾਂ ਫਿਰ ਇਹ ਜੇ ਫੈਸਲੇ ਲਏ ਸੀ ਤਾਂ ਲਾਗੂ ਕਰ ਦੇ, ਜੇ ਵਾਪਸ ਲਏ ਤਾਂ ਫਿਰ ਕਿਉਂ ਵਾਪਸ ਲਏ? ਇਹਦਾ ਮਤਲਬ ਤੁਹਾਡੇ ਵਿੱਚ ਘਾਟ ਆ, ਕੋਈ ਤੁਹਾਡੇ ਵਿੱਚ ਘਾਟ ਆ, ਵੱਡੀ ਘਾਟ ਆ, ਤੁਹਾਡੇ ਵਿੱਚ ਘਾਟ ਆ, ਤਾਂ ਇਹਦਾ ਮਤਲਬ ਸਾਡੇ ਆਪਣੇ 'ਚ ਵੀ ਘਾਟ ਆ। ਆਪਾਂ ਆਪਣੇ ਵੱਲ ਨਿਗਾਹ ਮਾਰੀਏ ਕਿ ਅਸੀਂ ਫੈਸਲੇ ਜਿਹੜੇ ਲੈਂਦੇ ਹਾਂ, ਅਸੀਂ ਚਾਹ ਪਕੌੜੇ ਖਾ ਕੇ, ਲੰਗਰ ਦਾ ਕੜਾਹ ਕੜੂ ਛੱਕ ਕੇ, ਪਾਠ ਦੇ ਉੱਤੇ ਮੱਥਾ ਟੇਕ ਕੇ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਪਿੱਛੋਂ ਦੇਖ ਕੇ ਮਾਮੇ ਭੂਆ ਦੇ ਕਹੇ ਤਾਂ ਨਹੀਂ ਵੋਟ ਵੋਟ ਪਾ ਦਿੰਦੇ। ਸਵਾਲ ਕਰਦੇ ਹਾਂ, ਜ਼ੁਬਾਨ ਲੱਗੀ ਆ ਸਾਡੇ, ਸਵਾਲ ਕਰਦੇ ਹਾਂ ਕਿ ਨਹੀਂ ਕਰਦੇ, ਹੁਣ ਵੀ ਕਰੀਏ। ਇਮਟੀਰੀਅਲ ਆ ਇਹ ਗੱਲ ਵੀ ਪੀਲ ਰੀਜਨ ਬਣੇ ਜਾਂ ਨਾ ਬਣੇ, ਮੈਂ ਇਸ 'ਤੇ ਡਿਸਕਸ਼ਨ ਹੀ ਨਹੀਂ ਕਰ ਰਿਹਾ, ਇਸ 'ਤੇ ਫਿਰ ਡਿਸਕਸ਼ਨ ਕਰਾਂਗੇ। ਸਵਾਲ ਇਹ ਹੈ ਵੀ ਪਹਿਲਾਂ ਜੇ ਫੈਸਲਾ ਲਿਆ ਸੀ ਤੁਸੀਂ ਕੀ ਸੋਚ ਕੇ ਲਿਆ ਸੀ, ਅਤੇ ਜੇ ਸੋਚ ਕੇ ਲਿਆ ਸੀ ਹੁਣ ਵਾਪਸ ਕਿਉਂ ਲੈਣ ਲੱਗੇ ਹੋ? ਲੋਕਾਂ ਨੂੰ ਵੰਡੀਏ ਨਾ ਵੀ ਹਾਂ ਅੱਜ ਕੁਛ ਇਸ ਹੱਕ 'ਚ ਖੜ ਜਾਣ। ਕਿਤੇ ਤੁਹਾਡਾ ਪਾਰਟੀਆਂ ਦਾ ਰੌਲਾ ਤਾਂ ਨਹੀਂ ਇੰਨਾ ਰੌਲਾ ਵੱਧ ਗਿਆ ਵੀ ਲਿਬਰਲ ਪਾਰਟੀ ਕੰਜ਼ਰਵੇਟਿਵ ਪਾਰਟੀ ਇੱਕ ਦੂਜੇ ਨੂੰ ਖੂੰਜੇ ਲੈਣ ਲਈ ਲਾਉਣ ਲਈ ਤੁਸੀਂ ਇਹੋ ਜਿਹੇ ਫੈਸਲੇ ਲਈ ਜਾਂਦੇ ਹੋ? ਅੱਛਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਪੋਜ਼ ਮੰਨ ਲਓ, ਵੈਸੇ ਕੋਈ ਹਾਲਾਤ ਤਾਂ ਨਹੀਂ ਲੱਗਦੇ ਕਿਉਂਕਿ ਪ੍ਰੋਵਿੰਸ਼ੀਅਲ ਲੈਵਲ 'ਤੇ ਜਿਹੜੀ ਲਿਬਰਲ ਪਾਰਟੀ ਹੈ ਨਾ ਇਹਨਾਂ ਦਾ ਹਾਲ ਹੂਲ ਬਹੁਤ ਮਾੜਾ, ਫੈਡਰਲ ਲੈਵਲ 'ਤੇ ਤਾਂ ਚਲੋ ਚੰਗਾ, ਪ੍ਰੋਵਿੰਸ਼ੀਅਲ ਲੈਵਲ 'ਤੇ ਲੱਗਦਾ ਤਾਂ ਇਹੀ ਆ ਹਾਲ ਦੀ ਘੜੀ ਬਈ ਫੋਰਡ ਸਾਹਿਬ ਦੀ ਪਾਰਟੀ ਜਿਹੜੀ ਆਪਣੇ ਪ੍ਰੋਵਿੰਸ਼ੀਅਲ ਜਿਹੜੇ ਕੰਜ਼ਰਵੇਟਿਵ ਨੇ ਇਹੀ ਸੱਤਾ ਦੇ ਵਿੱਚ ਆਉਣਗੇ, ਇਹੀ ਆਉਣਗੇ, ਲੱਗਦਾ ਤਾਂ ਨਹੀਂ ਵੀ ਇਹਨਾਂ ਨੂੰ ਨੁਕਸਾਨ ਪਹੁੰਚੋ। ਪਰ ਸਪੋਜ਼ ਮੰਨੋ ਇੱਕ ਹਾਈਪੋਥੈਟੀਕਲ ਕੰਡੀਸ਼ਨ, ਤੁਸੀਂ ਸੋਚੋ ਵੀ ਜੇ ਕੱਲ੍ਹ ਨੂੰ ਲਿਬਰਲ ਪਾਰਟੀ ਆ ਜਾਂਦੀ ਸੱਤਾ ਦੇ ਵਿੱਚ, ਅਤੇ ਬੋਨੀ ਕਰੋਮੀ ਨੇ ਮੈਡਮ ਨੇ ਜਿਹੜੇ ਫਿਰ ਵਾਅਦੇ ਕੀਤੇ ਮਿਸੀ ਸਾਗ ਵਾਲਿਆਂ ਨਾਲ ਵੀ ਅਸੀਂ ਤੁਹਾਡੇ ਸ਼ਹਿਰ ਨੂੰ ਪੀ ਰੀਜਨ ਨੂੰ ਤੋੜ ਕੇ ਬਾਹਰ ਕੱਢ ਦਿਆਂਗੇ, ਫਿਰ ਉਹ ਕੀ ਤੀਸਰੀ ਵਾਰੀ ਫੈਸਲਾ ਉਲਟਾਇਆ ਜਾਊਗਾ? ਇਹ ਤਾਂ ਭਾਈ ਕਾਮੇਡੀ ਸਰਕਸ ਹੋਜੂਗੀ ਫਿਰ, ਅਤੇ ਕਾਮੇਡੀ ਸਰਕਸ 'ਚ ਮਾਫ਼ ਕਰਨਾ, ਕਾਮੇਡੀ ਸਰਕਸ ਦੇ ਵਿੱਚ ਲੋਕ ਸਿਰਫ ਦਰਸ਼ਕ ਬਣ ਕੇ ਖੇਡਣਗੇ, ਦਰਸ਼ਕ ਬਣ ਕੇ ਦੇਖਣਗੇ। ਹੈਰਾਨੀ ਹੁੰਦੀ ਆ ਜੀ, ਹੈਰਾਨੀ ਹੁੰਦੀ ਆ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀਆਂ ਗੱਲਾਂ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਆ?
ਹਾਲ ਚਾਲ ਬੜੇ ਵਧੀਆ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ, ਰੋਜ਼ ਸੁਣਦਾ ਮੈਂ।
ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਜੀ।
ਇਹ ਗੱਲ ਇਹ ਆ ਵੀ ਇੱਦਾਂ ਹੀ ਐਵੇਂ ਪੋਲੀਟੈਕਸ ਵਾਲੇ ਪੋਲੀਟੈਕਸ ਵਾਲਿਆਂ ਨੂੰ ਖੁੰਝ ਲਾਉਣ ਲੱਗੇ ਆ, ਰੀਅਲ ਸਟੇਟ ਵਾਲੇ ਰੀਅਲ ਸਟੇਟ ਨੂੰ ਖੁੰਝ ਲਾਉਣ ਲੱਗੇ ਆ, ਫੈਕਟਰੀਆਂ ਜਲੋ ਕੋਈ ਚੰਗੀ ਜੋਬ ਲੈ ਜਾਂਦਾ ਉਹ ਦੂਸਰੇ ਨੂੰ ਖੁੰਝੇ ਲਾਉਣ ਤੇ ਲੱਗਿਆ।
ਰੀਅਲ ਸਟੇਟ ਵਾਲੇ ਤਾਂ ਆਪ ਹੀ ਖੁੰਝੇ ਲੱਗੇ ਪਏ ਆ ਬਾਈ ਜੀ ਅੱਜ ਕੱਲ, ਰੀਅਲ ਸਟੇਟ ਵਾਲੇ ਤਾਂ ਬਹੁਤੇ ਨਾ। ਚਲੋ ਆਪਾਂ ਵਿਸ਼ੇ ਚ ਰਹਿਣਾ। ਵੈਸੇ ਰੀਅਲ ਸਟੇਟ ਵਾਲੇ ਨੇ ਕੀ ਕੀਤਾ, ਉਹ ਬਿਨਾਂ ਮਿਹਨਤ ਤੋਂ ਬਹੁਤਿਆਂ ਕੋਲ ਕਮਾਈ ਆਈ ਸੀ, ਉਹਨਾਂ ਨੇ ਆਪ ਵੀ ਇਨਵੈਸਟ ਕਰਤੇ, ਜਿਹੜੀ 7-7 ਲੱਖ ਦੀ ਪ੍ਰੋਪਰਟੀ ਸੀ, ਮਿਲੀਅਨ 11-11 ਲੱਖ ਚ ਰੀਅਲ ਸਟੇਟ। ਦੇਖੋ ਰੀਅਲ ਸਟੇਟ ਦਾ ਨਾ ਸਾਨੂੰ ਪੜ੍ਹਾਇਆ ਜਾਂਦਾ ਵੀ ਤੁਸੀਂ ਆਪ ਨਾ, ਜੇ ਹੁਣ ਹਲਵਾਈ ਆਪ ਹੀ ਮਠਿਆਈ ਖਾਣ ਲੱਗ ਜਾਏ ਤਾਂ ਸ਼ੂਗਰ ਨਾ ਬਰੂਗਾ ਨਾ, ਇਹ ਹਾਲ ਰੀਅਲ ਸਟੇਟ ਵਾਲਿਆਂ ਦਾ ਹੋਇਆ ਹਨਾ।
ਹਾਂਜੀ, ਗੱਲ ਏਦਾਂ ਵੀ ਹੁਣ ਕੱਲਾ ਸਾਰਿਆਂ ਤਾਰੀ ਇੱਕ ਹੱਥ ਨਾਲ ਵੱਜਦੀ ਆ, ਦੋ ਹੱਥਾਂ ਨਾਲ ਵੱਜਦੇ। ਲੋਕੀ ਵੀ ਜਦ 7 ਲੱਖ ਦਾ ਲਾਇਆ ਜੀ, ਚੱਲ ਜੀ 7.5 ਲੱਖ, 7.5 ਨੇ ਵੀ 8 ਤੇ ਤਾਂ, ਫਿਰ 9 ਤੇ, ਫਿਰ 10 ਤੇ, ਆਪ 21 ਦੇ ਵਿੱਚ ਇਹ ਕੁਛ ਚੱਲਿਆ।
ਬਿਲਕੁਲ ਬਿਲਕੁਲ ਬਿਲਕੁਲ,
ਹਾਂਜੀ ਬਿਲਕੁਲ। ਏਦਾਂ ਵੀ ਹੁਣ ਕਹਿੰਦੇ ਹੋਣਗੇ ਵੀ ਜਿਹਨੇ ਚਾਦਰ ਟੱਪ ਕੇ ਪੈਰ ਵਸਾਰੇ ਹੁਣ ਔਖੇ ਵੀ ਹੋਈ ਆ।
ਹਾਂ ਬਿਲਕੁਲ ਬਿਲਕੁਲ, ਉਹ ਕਈ ਕੀ ਹੁੰਦਾ ਬੰਦੇ ਨੂੰ ਚਾਦਰ ਛੋਟੀ ਲੱਗਦੀ, ਠੰਡ ਲੱਗਦੀ, ਅਗਲਾ ਦਾ ਚਲੋ ਨਵੀਂ ਚਾਦਰ ਲੈ ਲਓ।
ਆਹੋ, ਇਸ ਵੇਲੇ ਫਿਰ ਹੁਣ ਇੱਦਾਂ ਹੀ ਪਤਾ ਨੀ, ਹੁਣ ਘਰ ਦਾ ਤਾਂ ਤਕਰੀਬਨ ਵਿਕੀ ਜਾਂਦੇ ਸਾਡੇ, ਮੈਂ ਇਜੈਕਸ ਨਾ ਸਾਡੇ ਦਾ ਓਵਰਆਸਕਿੰਗ ਹੀ ਵਿਕੀ ਜਾਂਦੇ, ਜਾਂ ਪ੍ਰਾਈਸ ਘੱਟ ਕਰਕੇ ਲਾਉਂਦੇ।
ਫਿਰ ਉਹ ਪ੍ਰਾਈਸ ਨਾ ਉਹ ਜਾਣ ਕੇ ਪ੍ਰਾਈਸ, ਜੇ ਕੋਈ ਹੁਣ 9 ਲੱਖ ਦੀ ਚੀਜ਼ ਆ 7 ਲੱਖ ਦੀ ਲਾ ਦਿੰਦੇ ਆ ਬਈ ਸ਼ੋਇੰਗ ਹੋਜੂ ਘੱਟੋ ਘੱਟ, ਕਿਉਂਕਿ ਅੱਜ ਕੱਲ ਮਾਰਕੀਟ ਸਲੋ ਆ, ਸ਼ੋਇੰਗ ਹੀ ਨਹੀਂ ਹੋ ਰਹੀ ਬਿਲਕੁਲ ਵੀ,
ਨਹੀਂ ਹੋ ਰਹੇ ਪਰ ਦੇਖਣ ਦੁਖਣ ਲੋਕੀ ਬਹੁਤ ਜਾਂਦੇ ਆ
ਜਾਂਦੇ ਆ ਜੀ। ਦੇਖੋ ਜਿਹਨਾਂ ਨੂੰ ਨੀਡ ਆ ਨਾ, ਜਿਹਨਾਂ ਨੂੰ ਜ਼ਰੂਰਤ ਆ ਘਰ ਦੀ, ਘਰ ਵਾਲਿਆਂ ਨੇ ਤਾਂ ਲੈਣਾ ਹੀ ਲੈਣਾ, ਤੇ ਜਿਹੜਾ ਲੈ ਜੂਗਾ ਨਾ, ਵੈਸੇ ਜਿਹੜਾ ਲੈ ਜੂਗਾ ਇਸ ਵੇਲੇ ਘਰ, ਕਈ ਲੋਕ ਸੋਚਦੇ ਘਰ ਨਾ ਜਿਵੇਂ ਬਹੁਤ ਸਸਤੇ ਹੋ ਜਾਣੇ, ਠੀਕ ਹੈ ਇੱਕ ਲਿਮਿਟ ਤੋਂ ਵੱਧ ਨਹੀਂ ਸਸਤੇ ਹੋ ਸਕਦੇ।
ਉੱਥੇ ਸਸਤੇ ਕੀ ਹੋਣੇ ਆ ਜੀ, ਸਾਨੂੰ ਇੱਥੇ 50 ਸਾਲ ਰਹਿੰਦੇ ਹੋ ਗਏ, ਕੰਨੀਆਂ ਨੇ ਕੋਈ ਚੀਜ਼ ਸਸਤੀ ਤਾਂ ਹੋਈ ਨਹੀਂ ਆ।
ਬਿਲਕੁਲ ਬਿਲਕੁਲ, ਦੇਖੋ ਅਨਨੈਸਰੀ ਜਿਹੜੀ ਟੈਂਪਰਰੀ ਮਾਰਕੀਟ ਬਹੁਤ ਉੱਚੀ ਹੋਈ ਸੀ, ਉਹਦੇ ਚੋਂ ਸਾਰਿਆਂ ਨੇ ਫਾਇਦਾ ਖੱਟਿਆ, ਬਿਲਡਰਾਂ ਨੇ ਜ਼ਿਆਦਾ ਫਾਇਦਾ ਖੱਟਿਆ ਹੈ ਨਾ, ਤੇ
ਉਦੋਂ ਵੀ ਬੰਦੇ ਨੂੰ ਕਹਿੰਦੇ ਹੁੰਦੇ ਵੀ ਹਿਸਾਬ ਨਾਲ ਚੱਲਣਾ ਚਾਹੀਦਾ। ਪ੍ਰੈਫਟ ਨਹੀਂ ਦੇਖਦੇ ਘਰ, ਜਿਹੜਾ ਦੇਖਣ ਜਾਣਾ ਉਹ 5-7 ਪਹਿਲਾਂ ਹੀ ਬਹਿ ਜਾਂਦੇ ਹੁੰਦੇ ਜੀ, ਲਾਈਨਾਂ ਲੱਗੀਆਂ ਹੁੰਦੀਆਂ, ਰਾਤ ਮੈਂ ਯਕੀਨ ਨਾ ਜੀ ਕਰਦਾ ਹੁੰਦਾ, ਤੇ ਮੈਨੂੰ ਸਾਡਾ ਰਿਸ਼ਤੇਦਾਰ ਮੇਰਾ ਭਾਣ ਜੋ ਆਈ, ਉਹ ਕਹਿੰਦਾ ਇੱਥੇ ਲਾਈਨਾਂ ਲੱਗਦੀਆਂ ਮਾਮਾ ਜੀ, ਏਦਾਂ ਮੈਂ ਕਿਹਾ ਬੈਠਾ ਰਿਹਾ ਟ੍ਰੇਨਾਂ ਲੱਗਦੀਆਂ। ਉਹ ਸੱਚੀ ਅਸੀਂ ਜਦੋਂ ਲੈਣਾ ਸੀ ਦੇਖਿਆ ਤਾਂ ਬਾਕੀ ਲਾਈਨਾਂ ਲੱਗਦੀਆਂ ਸੀਗੀਆਂ,
ਲੱਗਦੀਆਂ ਸੀ ਜੀ
ਲੱਗਦੀਆਂ ਸੀ। ਮੈਂ ਪਾਸਾ ਬਦਲ ਗਿਆ, ਮੈਨੂੰ ਇੱਧਰ $1,00,000 ਉਸ ਟਾਈਮ ਇੱਧਰ ਸਸਤਾ ਮਿਲ ਗਿਆ ਸੀ ਇਹ ਜੈਕ।
ਚਲੋ
ਮੈਂ ਕਿਹਾ ਭੇਡਾਂ ਦੀ ਭੀੜ ਚ ਜ਼ਰੂਰ ਬਣਨਾ,
ਨਹੀਂ ਆਹੀ ਨਹੀਂ ਕਹੀਦਾ ਹੁੰਦਾ। ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ
ਜੀ,
ਬਹੁਤ ਬਹੁਤ। ਗੱਲ ਆਪਣੀ ਵੈਸੇ ਬੇਸਿਕਲੀ ਇਹ ਚੱਲ ਰਹੀ ਸੀ ਵੀ ਜਿਹੜਾ ਫੈਸਲਾ ਤੁਸੀਂ ਕੱਲ੍ਹ ਨੂੰ ਬਦਲਣਾ ਹੀ ਆ, ਅੱਜ ਫੈਸਲਾ ਲੈਂਦੇ ਹੋ, ਕੱਲ੍ਹ ਨੂੰ ਬਦਲ ਲਿਆ, ਹੁਣ ਮੈਨੂੰ ਦੱਸੋ ਵੀ ਅੱਜ ਵਾਲਾ ਫੈਸਲਾ, ਅੱਜ ਤੁਸੀਂ ਠੀਕ ਹੋ ਕੇ ਕੱਲ੍ਹ ਨੂੰ ਠੀਕ ਹੋ? ਪਹਿਲਾਂ ਫੈਸਲਾ ਲੈ ਲਿਆ ਇੱਕ, ਤੇ ਕੱਲ ਨੂੰ ਉਲਟਾਉਂਦੇ ਹੋ, ਚਲੋ ਇੱਕ ਵਾਰ ਗਲਤੀ ਹੋ ਗਈ, ਤੇ ਦੂਜੀ ਵਾਰੀ ਫਿਰ ਜੇ ਲਿਆ ਫੈਸਲਾ ਤਾਂ ਠੋਕ ਵਜਾ ਕੇ ਕਹੋ ਜੀ ਅਸੀਂ ਫੈਸਲਾ ਲਿਆ ਆਹ ਫੈਸਲੇ ਦੇ ਪਿੱਛੇ ਡਾਟਾ ਸੀ ਇਸ ਕਰਕੇ ਲਿਆ, ਫਿਰ ਪੈਰ ਪਿੱਛੇ ਨੂੰ ਕਿਉਂ ਖਿੱਚਦੇ ਹੋ? ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿਗਾ ਸਵਾਗਤ ਜੀ ਤੁਹਾਡਾ।
ਵੀਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਬਰਾੜ ਜੀ। ਜੇ 2023 ਦੀ ਡਿਕਸ਼ਨਰੀ ਦੇ ਵਿੱਚ ਸਿਆਸਤਦਾਨ ਦਾ ਮਤਲਬ ਪੜ੍ਹਨਾ ਹੋਵੇ ਤੇ ਅੱਗੇ ਕੋਈ ਅੱਖਰ ਆ ਢੀਠ? ਹਾਂਜੀ, ਨਵਾਂ ਮਤਲਬ।
ਧੰਨਵਾਦ, ਤੁਸੀਂ ਬਹੁਤ ਵਧੀਆ ਸ਼ਬਦ ਵਰਤੇ ਆ ਜੀ।
ਬਿਲਕੁਲ, ਜਦੋਂ ਢੀਠ ਹੋ ਗਿਆ ਪੱਕੇ ਹੁਣ ਸਰਟੀਫਾਈਡ। ਹਾਂਜੀ
ਬਿਲਕੁਲ,
ਕੁਛ ਕੁ ਬੰਦਿਆਂ ਨੂੰ ਛੱਡ ਕੇ ਇੰਨੀ ਕੁ ਐਕਸੈਪਸ਼ਨ ਹੋਣੀ ਚਾਹੀਦੀ। ਜਿਵੇਂ ਜਾਰਜ ਵਾਸ਼ਿੰਗਟਨ ਕਹਿੰਦਾ ਵੀ ਮਤਲਬ ਸਾਰੇ ਨਾਲ ਸੁਹਾਗਾ ਫੇਰਦਿਆ ਕਰੋ, 10% ਬੰਦੇ ਫੇਰ ਵੀ ਹੁੰਦੇ ਤੁਸੀਂ ਚੁੱਪੇ। ਹਾਂਜੀ
ਬਿਲਕੁਲ,
ਜਿਹੜੀ ਬਾਨੀ ਕ੍ਰਾਂਤੀ ਦੀ ਸਿਚੁਏਸ਼ਨ ਹੈ, ਇਹਨੇ ਜੇ ਅਸੀਂ ਕਹਿ ਲਈਏ ਨਾ ਪਲੇਨ ਵਿੱਚ ਮਿਸੀਸਾਗਾ ਨੇ ਉੱਤਰ ਕੀਤਾ ਬਿਟਰੇ, ਹਾਂਜੀ ਇਹਨੂੰ ਤਾਂ ਛੱਡ ਗਿਆ। ਹਾਂਜੀ
ਹਾਂਜੀ,
ਤੇ ਉਧਰ ਜਾਂਦਿਆਂ ਫੋਰਡ ਸਾਹਿਬ ਨੇ ਇਹਨਾਂ ਨੂੰ ਆਓ ਭਗਤ ਵੀ ਨੀ ਕੀਤੀ, ਪਹਿਲਾਂ ਜਾਂਦਿਆਂ ਹੀ ਘੇਰ ਲਿਆ ਵੀ ਇਹਦਾ ਆਹ ਫਰੋਲੋ ਵੀ ਉੱਥੇ ਪ੍ਰੋਪਰਟੀ ਕਿੰਨੀ ਆ, ਜੇ ਕਿੰਨਾ ਵੋ ਕਿੰਨਾ, ਉਹਨੂੰ ਐਸੀ ਉਸ ਵੇਲੇ ਗੱਲ ਨੀ ਪੂਰੀ ਆ ਰਹੀ ਸੀ। ਫਿਰ ਉਹ ਜਿਵੇਂ ਕਹਿੰਦੇ ਨਾ ਝੱਗਾ ਚੱਕ ਕੇ ਆਪਣੇ ਢਿੱਡ ਨੰਗਾ ਹੁੰਦਾ, ਫਿਰ ਉਹ ਲੱਗੀ ਸੀ ਦਿਖਾਣ ਤੇ ਕੋਈ ਨੀ ਮੇਰੇ ਕੋਲ ਟਾਈਮ ਹੈਗਾ ਮੈਂ ਤੇਰਾ ਵੀ ਸਾਰਾ ਕੋਫਰੋਲ ਮਾਰੂੰਗੀ। ਹਾਂਜੀ, ਇਹ ਤਾਂ ਗੇਮ ਹੋ ਰਹੀ ਆ ਫਿਰ ਹੁਣ, ਢੀਠ ਨੀ ਤਾਂ ਹੁਣ ਹੈ ਕੀ
ਆ ਜੀ? ਬਸ ਬਿਲਕੁਲ ਠੀਕ ਆ ਜੀ। ਐਕਚੁਅਲੀ ਨਾ ਪੋਲੀਟੀਸ਼ੀਅਨਸ ਆਪਸ ਵਿੱਚ ਗੇਮ ਖੇਡਦੇ ਨੇ, ਇਨਵੋਲਵ ਲੋਕਾਂ ਨੂੰ ਕਰਦੇ ਨੇ ਇਹ।
ਇਹ ਇਹ ਬਰਾੜ ਜੀ ਇੱਕ ਜਿਹੜੀ ਕਲਾਸ ਬਣ ਜਾਂਦੀ ਹੈ ਨਾ, ਜਿਵੇਂ ਰੂਲਿੰਗ ਕਲਾਸ ਆਪਾਂ ਕਹਿ ਲਈਦਾ ਆ, ਇਹਦੇ ਵਿੱਚ ਜਿਹੜੇ ਮਨੀ ਜਿਹੜੇ ਇਨਵੈਸਟ ਕਰਨ ਵਾਲੇ ਆ, ਇਹ ਇੱਕ ਕਿਸਮ ਦਾ ਨਾ ਇੱਕ ਇੱਕ ਜਿਹੜਾ ਰੂਲਿੰਗ ਗੈਂਗ ਬਣ ਚੁੱਕਾ ਆ। ਹਾਂਜੀ, ਇਹਦੇ ਵਿੱਚ ਜਿਹੜਾ ਕਈ ਵਾਰੀ ਬਹੁਤਾ ਜ਼ਿਆਦਾ ਰੌਲਾ ਪਾਉਂਦਾ, ਉਹਨੂੰ ਇਹ ਪਤਿਆ ਵੀ ਲੈਂਦੇ ਵੀ ਤੂੰ ਇੱਦਾਂ ਕਰ, ਸਾਡੀ ਪਾਰਟੀ ਸਾਡੇ ਗੈਂਗ ਨੂੰ ਜੁਆਇਨ ਨਹੀਂ ਕਰ ਲੈ, ਰੌਲਾ ਕਾਹਲਾ ਪਾਉਣਾ, ਬੰਦਾ ਤੂੰ ਸਿਆਣਾ ਲੱਗਦਾ। ਹਾਂਜੀ
ਬਿਲਕੁਲ,
ਤੇ ਬਾਕੀ ਤੁਸੀਂ ਸਿਆਣਪ ਦੀ ਗੱਲ ਕੀਤੀ ਸੀ, ਪੋਲੀਟੀਸ਼ੀਅਨ ਸਿਆਣੇ ਸੁਣੇ ਨਹੀਂ ਹੁੰਦੇ, ਇਹਨਾਂ ਦੀ ਆਈਕਿਊ ਬਹੁਤ ਲੋਅ ਹੁੰਦੀ ਹੈ, ਇਹਨਾਂ ਦੀ ਸਿਰਫ ਇੱਕ ਹੀ ਕੰਮ ਤੇ ਆਈਕਿਊ ਹਾਈ ਹੁੰਦੀ ਆ, ਜਿਵੇਂ ਚੋਰ ਦੀ ਚੋਰੀ ਤੇ ਹੁੰਦੀ, ਇਹਨਾਂ ਨੇ ਇਲੈਕਸ਼ਨ ਕਿਵੇਂ ਜਿੱਤਣੀ ਆ, ਇਸ ਤੋਂ ਜ਼ਿਆਦਾ ਇਹਨਾਂ ਨੂੰ ਮਤਲਬ ਨਹੀਂ ਹੁੰਦਾ ਕਿਸੇ ਵੀ ਗੱਲ ਦਾ। ਅੱਜ ਜਿਹੜਾ 2023 ਚ ਮੈਂ ਤਾਂ ਵੇਖਦਾ 30-40 ਸਾਲ ਤੋਂ ਇਹ ਹੋ ਰਿਹਾ, ਬਸ ਸਿਰਫ ਇਲੈਕਸ਼ਨ ਕਿਵੇਂ ਜਿੱਤਣੀ ਆ, ਆਪਣੀ ਪਾਵਰ ਨੂੰ ਕਿਵੇਂ ਸਿਕਿਓਰ ਕਰਨਾ, ਜਿਹੜੇ ਆਪਣੇ ਖਾਧੇ ਪੀਤੇ ਮਾਲ ਆ ਉਹਨਾਂ ਨੂੰ ਹਜ਼ਮ ਤਾਂ ਹੀ ਕਰ ਸਕਦੇ ਜੇ ਸਾਡੀ ਮਾੜੀ ਮੋਟੀ ਪਾਵਰ ਹੋਊਗੀ, ਕੋਈ ਨੈਟਵਰਕ ਹੋਊਗਾ ਪਾਵਰ ਵਾਲੇ ਬੰਦੇ ਨਾਲ, ਆਹੀ ਗੇਮ ਚੱਲ ਰਹੀ ਆ। ਤੇ ਡੈਮੋਕਰੇਸੀ ਵਿੱਚ ਲੋਕਾਂ ਦਾ ਕੰਮ ਜਿੰਨਾ ਤੁਸੀਂ ਰੌਲਾ ਪਾਈ ਨਾ ਗਏ, ਇਹਨਾਂ ਨੇ ਫਿਰ ਹੋਰ ਜ਼ਿਆਦਾ ਖਾਣਾ ਸ਼ੁਰੂ ਕਰ ਦੇਣਾ। ਸਿਰਫ ਇਹ ਨਾ ਜਿਵੇਂ ਸਾਡੇ ਹੱਥ ਇੰਨੀ ਕਲੀਸ਼ ਹੈਗੀ ਰੌਲਾ ਰੌਲਾ ਪਾ ਕੇ, ਤੁਸੀਂ ਖਾਣਾ ਹੈਗਾ ਇਸ ਦੇ ਹਿਸਾਬ ਨਾਲ ਕਹੋ ਮਾੜਾ ਜਿਹਾ।
ਬਿਲਕੁਲ,
ਇੰਨਾ ਫਰਕ ਪੈ।
ਬਿਲਕੁਲ ਬਿਲਕੁਲ,
ਥੈਂਕ ਯੂ ਬ੍ਰਦਰ,
ਧੰਨਵਾਦ ਜੀ, ਧੰਨਵਾਦ। ਨਹੀਂ ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ, ਇਹ ਜਿੰਨਾ ਰੌਲਾ ਪਾ ਸਕਦੇ ਹੋ ਦੋਸਤੋ ਡੈਮੋਕਰੇਸੀ ਦੇ, ਰੌਲਾ ਹੀ ਪਾ ਸਕਦੇ ਹਾਂ ਆਪਾਂ, ਹੋਰ ਕੀ ਕਰ ਸਕਦੇ ਹਾਂ, ਜਿੰਨਾ ਵੀ ਰੌਲਾ ਪਾ ਸਕਦੇ ਹੋ ਨਾ ਤੁਸੀਂ। ਦੇਖੋ 413 ਹਾਈਵੇ ਬਣਨ ਲੱਗਿਆ ਸੀਗਾ, ਆਈ ਮੀਨ ਪਲੈਨਿੰਗ ਜੀ ਬਣੀ ਸੀ, ਉਦੋਂ ਵੀ ਇਹਨਾਂ ਪਾਰਟੀਆਂ ਦੇ ਸਿੰਘ ਫਸੇ ਰਹੇ ਫੈਡਰਲ ਲੈਵਲ ਤੇ, ਮਤਲਬ ਕਿਉਂਕਿ ਲਿਬਰਲ ਪਾਰਟੀ ਵਾਲੇ ਉਹਨਾਂ ਨੇ ਡਿੱਕੇ ਲਾਉਣ ਦੀ ਕੋਸ਼ਿਸ਼ ਕੀਤੀ, ਇਹ ਕਹਿੰਦੇ ਬਣਨਾ ਚਾਹੀਦਾ, ਪਤਾ ਨਹੀਂ ਹੁਣ ਉਹ ਆਉਂਦੇ 5-7 ਸਾਲਾਂ 'ਚ ਬਣੂਗਾ ਨਹੀਂ ਬਣੂਗਾ। ਹਰ ਗੱਲ 'ਤੇ ਇਹ ਪਾਰਟੀਆਂ ਸਿੰਘ ਪਸਾਈ ਰੱਖਦੀਆਂ, ਘੱਟੋ ਘੱਟ ਤੁਸੀਂ ਕੋਈ ਇੱਕ ਅੱਧੇ ਮੁੱਦੇ 'ਤੇ ਤਾਂ ਸਹਿਮਤੀ ਕਰ ਲਓ, ਲੋਕਾਂ ਨੂੰ ਪੂਰਾ ਸੁੱਖ ਦਾ ਸਾਹ ਜਿਹੜਾ ਆ ਜਾਣ ਦਿਓ ਨਾ, ਬਸ ਇਹਨਾਂ ਨੇ ਧਾਰਿਆ ਹੋਇਆ ਇੱਕ ਦੂਜਿਆਂ ਨੂੰ ਨਾ ਠਿੱਬੀ ਲਾਉਣ ਦੇ ਲਈ, ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਨੇ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਯਾਰ ਤੁਸੀਂ?
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸੋ ਆਪਾਂ ਫਰੀਡਮ ਮੋਬਾਈਲ ਤੋਂ ਗੱਲ ਕਰ ਰਹੇ ਹਾਂ?
ਬਿਲਕੁਲ ਜੀ, ਬਿਲਕੁਲ, ਹਾਂਜੀ।
ਸੋ ਫਰੀਡਮ ਮੋਬਾਈਲ ਤੋਂ ਆਪਾਂ ਬਹੁਤ ਹੀ ਵਧੀਆ ਵਧੀਆ ਜਿਹੜੀਆਂ ਹੋਲੀਡੇ ਸਪੈਸ਼ਲ ਡੀਲਸ ਨੇ ਉਹ ਆਪਣੇ ਸਰੋਤਿਆਂ ਲਈ ਲੈ ਕੇ ਆਏ ਹਾਂ। ਸੋ ਆਪਣੇ ਕੋਲ ਆਈਫੋਨ 15 ਦੇ ਉੱਪਰ ਡੀਲਸ ਲੱਗੀਆਂ ਹੋਈਆਂ ਨੇ, ਜੇ ਤੁਸੀਂ 15 ਪ੍ਰੋ ਜਾਂ ਪ੍ਰੋ ਮੈਕਸ ਲੈਣਾ ਚਾਹੁੰਦੇ ਹੋ ਤਾਂ ਪ੍ਰੋ ਮੈਕਸ ਆਪਾਂ ਤੁਹਾਨੂੰ ਦੇ ਰਹੇ ਹਾਂ $100 ਦੇ ਵਿੱਚ ਵਿਦ 50 GB ਡੇਟਾ, ਤੇ ਨਾਲ ਆਪਾਂ ਤੁਹਾਨੂੰ ਇੰਡੀਆ ਦੀ ਕਾਲਿੰਗ ਵੀ ਦਿੰਦੇ ਹਾਂ। ਪ੍ਰੋ ਆਪਾਂ ਤੁਹਾਨੂੰ ਦੇ ਰਹੇ ਹਾਂ $90 ਦੇ ਵਿੱਚ, ਤੇ ਨਾਲ ਇੰਡੀਆ ਦੀ ਜਿਹੜੀ ਕਾਲਿੰਗ ਹੈ ਉਹ ਵੀ ਤੁਹਾਡੇ ਲਈ ਬਿਲਕੁਲ ਫ੍ਰੀ ਹੈ, ਤੇ 50 GB ਡੇਟਾ ਹੈ। ਤੇ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਲਈ ਇੱਕ ਬਹੁਤ ਹੀ ਬਜਟ ਫਰੈਂਡਲੀ ਜਾਂ ਆਪਾਂ ਸਿਮ ਓਨਲੀ ਪਲਾਨ ਲੈ ਕੇ ਆਏ ਹਾਂ, ਤੁਹਾਨੂੰ $34 ਦੇ ਵਿੱਚ ਆਪਾਂ 20 GB ਡੇਟਾ ਦਿੰਦੇ ਹਾਂ, ਪਲੱਸ ਜਿਹੜੀ ਇੰਡੀਆ ਦੀ ਕਾਲਿੰਗ ਹੈ ਉਹਦੇ ਵੀ ਕੋਈ ਐਕਸਟਰਾ ਚਾਰਜਿਸ ਨਹੀਂ, 1000 ਮਿੰਟ ਇੰਡੀਆ ਕਾਲਿੰਗ ਦੇ ਤੁਹਾਨੂੰ ਉਸ ਪਲਾਨ ਦੇ ਨਾਲ ਬਿਲਕੁਲ ਫ੍ਰੀ ਮਿਲਦੇ ਨੇ। ਸੋ ਇਹ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਵਿਜਿਟ ਕਰਨਾ ਸਾਡੀ 60 ਕੋਟਰਲ ਬੁਲੇਵਰਡ ਵਾਲੀ ਲੋਕੇਸ਼ਨ ਨੂੰ, ਜਿਹੜੀ ਕਿ ਹੈਗੀ ਹੈ ਏਅਰਪੋਰਟ ਐਂਡ ਕੋਟਰਲ ਦੇ ਮੇਨ ਇੰਟਰਸੈਕਸ਼ਨ ਦੇ ਉੱਪਰ। ਆਪਣੇ ਸਟੋਰ ਆਰਸ ਨੇ 10-8, ਤੇ ਸਟੋਰ ਦਾ ਫੋਨ ਨੰਬਰ ਹੈਗਾ ਜੀ 905-216-9464, 905-216-9464। ਥੈਂਕ ਯੂ,
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਲਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ। ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ ਮਿਸੀਸਾਗਾ। ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ। ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀ ਰਾਜਪਾਲ ਬਰਾੜ, ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ। ਇਹ ਤੁਹਾਡੇ ਜੋੜੇ ਹੋਏ ਪੈਸੇ ਨਾ ਕਿਸੇ ਇਹੋ ਜਿਹੀ ਸੋਹਣੀ ਥਾਂ 'ਤੇ ਲਾਉਂਦੇ ਨੇ ਜਿੱਥੇ ਚੰਗੀ ਸੋਹਣੀ ਗਰੋਥ ਹੁੰਦੀ ਹੋਵੇ, ਅਤੇ ਜਾਂ ਫਿਰ ਤੁਸੀਂ ਲੋਨ ਚੱਕਿਆ ਹੋਇਆ ਅਤੇ ਪਰ ਤੁਸੀਂ ਪ੍ਰੋਟੈਕਟਿਡ ਨਹੀਂ, ਤੁਸੀਂ ਕੰਮ ਕਰਦੇ ਹੋ, ਤੁਸੀਂ ਇੰਸ਼ੋਰੈਂਸ ਨਹੀਂ ਕਰਾਈ, ਡਿਸੇਬਿਲਟੀ, ਕ੍ਰਿਟੀਕਲ ਇਲਨੈਸ, ਅਤੇ ਇਸ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਤੁਹਾਨੂੰ ਪ੍ਰੋਟੈਕਟਿਡ ਵੀ ਰੱਖਦੇ ਨੇ ਅਤੇ ਨਾਲ ਦੀ ਨਾਲ ਪੈਸੇ ਕਿਤੇ ਸੋਹਣੀ ਜਗ੍ਹਾ ਲਾ ਕੇ ਤੁਹਾਡੇ ਜੋੜੇ ਹੋਏ ਪੈਸਿਆਂ ਨੂੰ ਗਰੋਥ ਉਹਦੀ ਵੀ ਕਰਾਉਂਦੇ ਨੇ। ਰਾਜਪਾਲ ਬਰਾੜ ਦਾ ਨੰਬਰ 416-917-1456 ਜੀ, ਤਾਲਮੇਲ ਕਰ ਲਓ। ਇੱਕ ਸੱਜਣ ਸਾਡੇ ਨਾਲ ਨੇ ਸ਼ਾਇਦ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਮਿਹਰਬਾਨੀ ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਵੀ ਸਿਆਸੀ ਲੋਕਾਂ ਦਾ ਫਾਇਦਾ ਹੀ ਬਹੁਤ ਕਰਦੇ ਨੇ, ਇਹ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਚ ਇਹ ਫਿਕਰਮੰਦ ਰਹਿੰਦੇ ਨੇ ਦਿਨ ਰਾਤ, ਸੌਂਦੇ ਹੀ ਨਹੀਂ ਹੈਗੇ।
ਇਹ ਆਪ ਨੀ ਸੌਂਦੇ ਦਿਨ ਰਾਤ?
ਹਾਂਜੀ ਹਾਂ, ਕਿਉਂਕਿ ਇਸੇ ਕਰਕੇ ਲੋਕੀ ਹਰ 4 ਸਾਲੀ ਗਿੱਦੜ ਪਰਚੀਆਂ ਪਾਉਣ ਜਾਂਦੇ ਨੇ ਕਤਾਰਾਂ ਚ ਖੜੇ ਹੁੰਦੇ ਨੇ।
ਮੈਨੂੰ ਨਾ ਅੱਜ ਤੱਕ ਇੱਕ ਵੀ ਪੋਲੀਟੀਸ਼ੀਅਨ ਨਹੀਂ ਮਿਲਿਆ ਜਿਹਨੂੰ ਸਲੀਪ ਐਪਨੀਆ ਹੋਇਆ ਹੋਵੇ, ਜਿਹਨੂੰ ਨੀਂਦ ਨਾ ਹੋਵੇ, ਤਾਂ ਘੋੜੇ ਵੇਚ ਕੇ ਸੌਂਦੇ ਨੇ ਹਨਾ, ਤੁਸੀਂ ਇਹਨਾਂ ਸੌਂਦੇ ਤੱਕ ਨੀ।
ਨਹੀਂ ਫਿਰ ਜੇ ਇੰਨੀ ਇਹ ਢੀਠ ਕੁੱਤੇ ਕੁੱਤੀਆਂ ਆ
ਤਾਂ ਨਹੀਂ
ਮੈਂ ਇਹ ਕਹਿ ਰਿਹਾ ਸੀ ਫਿਰ ਲੋਕ ਐਡੀ ਵੱਡੀ ਗਿਣਤੀ ਚ ਉੱਥੇ ਧੱਕਾ ਕਾਹਦੇ ਪਾਉਂਦੇ ਆ?
ਲੋਕ ਆ ਮੌਕਾ ਪ੍ਰਸਤ ਨੇ, ਬਹੁ ਗਿਣਤੀ ਲੋਕ ਨਾ ਮੌਕਾ ਪ੍ਰਸਤ ਨੇ, ਝਾਕ ਦੇ ਵਿੱਚ ਵੀ ਸਾਨੂੰ ਵੀ ਕੁਛ ਮਿਲ ਜੂਗਾ, ਸਾਡੇ ਚਾਚੇ ਤਾਏ ਦੇ ਮੁੰਡੇ ਨੇ ਹਨਾ, ਲੋਕ ਆਪ ਜਿਹੇ ਜੇ ਲੋਕ ਨੇ ਉਹ ਜੇ ਪੋਲੀਟੀਸ਼ੀਅਨ ਨੇ ਜੀ।
ਨਹੀਂ ਇਹਨਾਂ ਨੂੰ ਪਤਾ ਆ, ਇਹ 50 60 ਵੋਟਾਂ ਪਾ ਕੇ ਦੇਖ ਲਈਆਂ, ਮਰਨ ਵਾਲੇ ਹੋ ਗਏ ਆ, ਇਹ ਇੱਕ ਦੋ ਵਾਰੀ ਨਾ ਪਾਉਣ ਤਾਂ ਫਿਰ ਕੀ ਪਰ ਲੋ ਆਜੂਗੀ? ਉਹਨਾਂ ਨੂੰ ਭਾਈ ਪਹਿਲਾਂ ਸੁਧਾ ਕਰੋ ਫਿਰ ਪਾਵਾਂਗੇ।
40% ਹੁਣ ਵੀ ਨੀ ਪਾਉਂਦੇ ਵੀਰ ਜੀ, 60%
ਸਮਝਦਾਰ ਬੰਦਾ ਕਦੀ ਵੋਟ ਨੀ ਪਾਉਂਦਾ, ਜਿਹਨੂੰ ਸਮਝ ਆ, ਜਿਹਨੂੰ ਮਾੜੀ ਜੀ ਵੀ ਸਮਝ ਆ, ਜਿਹਨੂੰ ਬਿਲਕੁਲ ਹੀ ਸਮਝ ਨੀ, ਉਹ ਬੰਦਾ ਭੱਜਾ ਜਾਂਦਾ, ਉਹ ਕਹਿੰਦਾ ਹਾਏ ਇਹ ਤਾਂ ਸਾਨੂੰ ਹੱਕ ਹੀ ਬੜਾ ਮਿਲਿਆ, ਮਸਾਂ ਹੀ ਮਿਲਿਆ। ਉਹ ਗਿੱਦੜ ਪਰਚੀਆਂ ਦਾ ਹੱਕ ਕੀ ਹੁੰਦਾ ਇਹ? ਇਹ ਤੇ ਜਿੰਨੀਆਂ ਮਰਜ਼ੀ ਸੜਕ ਤੇ ਇਕੱਠੀਆਂ ਕਰ ਲਓ। ਉਹ ਜਿਵੇਂ ਗਿੱਦੜ ਨੂੰ ਨੀ ਪਰਚੀ ਲੱਭ ਗਈ ਸੀ ਇੱਕ,
ਹਾਂਜੀ,
ਉਹ ਲਈ ਫਿਰ ਕਹਿੰਦਾ ਜੀ ਉਹ ਗਿੱਦੜੀ ਨੂੰ ਕਹਿੰਦਾ ਭਾਗਵਾਨ ਨੀ ਚੱਲ ਆਹ ਜਿਮੀਦਾਰਾਂ ਦੇ ਖਰਬੂਜੇ ਖਾਣ ਚੱਲੀਏ। ਉਹ ਕਹਿੰਦੇ ਉੱਥੇ ਨਹੀਂ, ਉੱਥੇ ਤਾਂ ਉਹ ਜਿਮੀਦਾਰ ਲਾਠੀਆਂ ਮਾਰੂ, ਕਹਿੰਦਾ ਨਹੀਂ ਮੇਰੇ ਕੋਲ ਲਾਇਸੈਂਸ ਹੈਗਾ ਆ। ਉਹ ਚੱਲ ਗਿਆ ਜੀ ਖਰਬੂਜੇ ਖਾਣ ਰਾਤ ਨੂੰ, ਤਾਂ ਉੱਥੇ ਉਹ ਜਿਮੀਦਾਰ ਨੇ ਰੱਖਿਆ ਸੀ ਇੱਕ ਕੁੱਤਾ ਵੱਡਾ ਚੀਤੇ ਵਰਗਾ, ਉਹਨੇ ਜਦੋਂ ਭੁੱਬ ਜੇ ਮਾਰੀ, ਕਹਿੰਦਾ ਭਾਗਵਾਨ ਨੇ ਭੱਜ ਲਿਆ ਹੁਣ। ਉਹ ਕਹਿੰਦੀ ਸਵਾਮੀ ਜੀ ਇਹਨੂੰ ਲਾਇਸੈਂਸ ਵਿਖਾਓ ਕੱਢ ਕੇ। ਉਹ ਕਹਿੰਦਾ ਇਹਨੂੰ ਕਿਹੜਾ ਪੜ੍ਹਨਾ ਆਉਂਦਾ, ਇਹਨੇ ਛੱਡਣਾ ਨੀ ਸਾਨੂੰ, ਤੂੰ ਭੱਜ ਲੈ ਜਿੰਨਾ ਭੱਜ ਹੁੰਦਾ। ਇਹ ਇਹੋ ਹੀ ਪਹਿਲਾਂ ਇਹ ਪਰਚੀਆਂ ਪਾਉਣ ਜਾਂਦੇ ਨੇ, ਫਿਰ ਕੁੱਟ ਖਾਂਦੇ ਨੇ ਇਹ, ਤੇ ਤੁਸੀਂ ਕੁੱਟ ਤਾਂ ਖਾਣੀ ਆ, ਤੁਸੀਂ ਇਹ ਨਾ ਪਾਓ ਮਿਹਰਬਾਨੀ।
ਉਹ ਪ੍ਰੋਬਲਮ ਇਹ ਹੈ, ਧੰਨਵਾਦ ਤੁਹਾਡਾ, ਨਾ ਪਾ ਕੇ ਵੀ ਮਸਲਾ ਨੀ ਨਾ ਹੱਲ ਹੁੰਦਾ, ਉਹ ਪੰਜਾਬ ਦੇ ਵਿੱਚ ਕਰੀ
ਨਹੀਂ ਜੀ, ਹੋਏਗਾ ਜੀ ਹੋਏਗਾ, ਜਦੋਂ ਤੁਸੀਂ ਬਿਲਕੁਲ ਹੀ ਪਾਓਗੇ ਨਾ, 5-7% ਪਾਓ, ਇਹਨਾਂ ਨੂੰ ਪਤਾ ਲੱਗੂ ਵੀ ਭਾਈ ਕੋਈ ਕਮੀ ਹੈ, ਫਿਰ ਸੋਧਾ ਕਰਨਗੇ, ਤਰਮੀਮਾਂ ਕਰਨਗੇ ਵੋਟ ਪ੍ਰਣਾਲੀ ਦੇ ਵਿੱਚ ਔਰ ਕਾਨੂੰਨ ਦੇ ਵਿੱਚ। ਤੇ ਹੁਣ ਦੇਖੋ ਇੱਕ ਬੱਸ ਵੀ ਚਾਲਕ ਹੈਗਾ ਆ, ਉਹਦੇ ਲਈ ਕਿੰਨੇ ਲਾਇਸੈਂਸ ਚਾਹੀਦੇ ਨੇ, ਕਿੰਨੇ ਰੂਲ, ਉਹਨੂੰ 2 ਸਾਲ ਘੁਮਾਈ ਜਾਂਦੇ, ਇਹਨੂੰ ਪਤਾ ਨੀ ਉਹਨੂੰ ਬੱਸ ਹੀ ਦੇਣੀ ਹੈ, ਉਹ ਕਿੱਡੀ ਕੀ ਜਹਾਜ਼ ਫੜਾਉਣਾ ਉਹਨੂੰ। ਤੇ ਇਹ ਮੁਲਕ ਰੂਪੀ ਜਿਹੜੀ ਇਹ ਬੱਸ ਹੈ, ਇਹਦੇ ਵਿੱਚ ਕੋਈ ਪੜ੍ਹਾਈ ਲਿਖਾਈ ਨੀ ਚਾਹੀਦੀ, ਕੋਈ ਵਾਅਦੇ ਵੀ ਕਰਨੇ ਚੋਣ ਮੈਨੀਫੈਸਟੋ ਦੇ, ਕੋਈ ਲਿਖਤੀ ਨੀ ਚਾਹੀਦਾ, ਬਸ ਉਹਦੇ ਲਾਰੇ ਲਾਣੇ ਆ। ਇਹ ਕਿੱਡੀ ਕਮਾਲ ਦੀ ਗੱਲ ਹੈ, ਆ ਕਹਿੰਦੇ ਆ ਜੀ ਆ ਪਹਿਲੇ ਦਰਜੇ ਦਾ ਮੁਲਕ ਹੈ ਸੰਸਾਰ ਦਾ, ਤੀਜੇ ਦਰਜੇ ਚ ਤਾਂ ਹੋ ਸਕਦਾ, ਇੱਥੇ ਵੀ ਹੋ ਰਿਹਾ, ਹੱਦ ਹੋ ਗਿਆ ਤਾਂ।
ਧੰਨਵਾਦ, ਤੁਹਾਡੀ ਕੰਸਰਨ ਬਹੁਤ ਵੈਲਿਡ ਆ। ਦੇਖੋ 100 ਲੋਕ, ਹਾਂਜੀ
ਹਾਂਜੀ, ਚੋਣਾਂ ਚ ਖੜਨਾ, ਜੋ ਮਰਜ਼ੀ ਝੂਠੇ ਲਾਰੇ ਲਾ ਦਿਓ, ਜੋ ਮਰਜ਼ੀ ਗੱਪਾਂ ਮਾਰ ਦਿਓ, ਦੱਸੋ ਤੁਹਾਡੇ ਤੇ ਕੋਈ ਕਾਰਵਾਈ ਨੀ ਹੋਣੀ, ਫਿਰ ਤੁਹਾਡੇ ਤੇ ਕੋਈ ਉਹ ਦੂਜਾ ਨੀ ਹੋਣਾ, ਕੋਈ ਅਦਾਲਤ ਚ ਨਹੀਂ ਤੁਹਾਨੂੰ ਲਿਆ ਸਕਦਾ। ਉਹ ਜੇ ਤੁਸੀਂ ਮਰ ਜਾ ਕਿਸੇ ਦਾ ਕੰਟਰੈਕਟ ਵੀ ਕਰਨਾ, ਕਰੀ ਜਾਂਦੇ ਇੱਥੇ ਲੋਕੀ, ਉਹ ਜੀ ਕਾਗਜ਼ ਪੱਤਰ ਲਿਖੋ ਅਦਾਲਤ ਦੇ ਵਿੱਚ ਵਕੀਲ ਕੋਲੇ ਜਾ ਕੇ, ਫਿਰ ਲਿਖਤੀ ਕੰਮ ਆਉਣੀ, ਇੱਥੇ ਕੋਈ ਲਿਖਤ ਨੀ ਕੰਮ ਆਉਣੀ, ਲੋਕ ਭੱਜੇ ਫਿਰਦੇ ਨੇ। ਮਿਹਰਬਾਨੀ,
ਬਿਲਕੁਲ ਬਿਲਕੁਲ ਵੈਲਿਡ ਪੁਆਇੰਟ ਆ ਤੁਹਾਡੇ ਦੋਨੇ ਨੁਕਤੇ ਨਾ। ਆ ਜਿਹੜਾ ਤੁਹਾਡਾ ਦੂਜਾ ਨੁਕਤਾ ਵੀ ਚੋਣਾਂ ਵੇਲੇ ਐਡਵਰਟਾਈਜ਼ਮੈਂਟ ਕਰਦੇ ਹੋ, ਪੂਰੀ ਪ੍ਰੋਪਰ ਐਡਵਰਟਾਈ ਆਪਦੀ ਪੂਰੇ ਵਧੀਆ ਤਰੀਕੇ ਨਾਲ ਐਕਸਪੋਜ਼ਰ ਦਿੰਦੇ ਆ, ਸਾਰੇ ਕਿੱਤਿਆਂ ਲਈ ਨਾ ਐਡਵਰਟਾਈਜ਼ਮੈਂਟ ਦੇ ਅਸੂਲ ਨੇ, ਤੁਸੀਂ ਅਲਿਓਰ ਨਹੀਂ, ਅਲਿਓਰਮੈਂਟ ਨਹੀਂ ਕਰ ਸਕਦੇ, ਲੋਕਾਂ ਨੂੰ ਝੂਠਾ ਵਾਅਦਾ ਨਹੀਂ ਲਾ ਸਕਦੇ। ਇੱਕ ਰੀਅਲਟਰ, ਮੌਰਗੇਜ ਵਾਲਾ ਜਾਂ ਇੰਸ਼ੋਰੈਂਸ ਵਾਲਾ, ਕੋਈ ਵੀ ਬਿਜ਼ਨਸ ਵਾਲਾ ਅਨਐਥੀਕਲ ਐਡ ਨਹੀਂ ਦੇ ਸਕਦਾ, ਉਹਦੇ 'ਤੇ ਰੂਲਸ ਲਾਗੂ ਹੁੰਦੇ ਆ। ਜੇ ਤੁਸੀਂ ਪ੍ਰੂਵ ਕਰ ਦਿਓ ਵੀ ਕੋਈ ਪ੍ਰੋਫੈਸ਼ਨਲ ਬੰਦਾ ਜਿਹੜਾ ਉਹ ਜਿਹਦੇ ਕੋਲ ਲਾਇਸੈਂਸ ਆ ਉਹ ਗਲਤ ਐਡ ਦੇ ਰਿਹਾ, ਤਾਂ ਉਹਦੀ ਪੰਜਾਬੀ 'ਚ ਕਹਿੰਦੇ ਨਾ ਉਹਦੀ ਸ਼ਾਮਤ ਆ ਜਾਂਦੀ ਆ, ਪੂਰੀ ਉਹਦੀ ਖਿਚਾਈ ਹੋ ਜਾਂਦੀ ਆ। ਤੇ ਬਾਰ ਬਾਰ ਜੇ ਉਹ ਅਨਐਥੀਕਲ ਐਡ ਦੇਵੇ, ਜਿਹੜੀ ਐਡਵਰਟਾਈਜ਼ਮੈਂਟ ਕੰਪਲਾਇੰਸ ਡਿਪਾਰਟਮੈਂਟਸ ਨੇ ਬ੍ਰੋਕਰੇਜਸ ਦੇ ਸਰਕਾਰ ਦੇ ਰੱਖੇ ਹੋਏ ਵੀ ਇਹ ਕੰਪਲਾਈ ਕਰਦਾ ਕਿ ਨਹੀਂ ਕਰਦਾ, ਉਹਦੇ 'ਤੇ ਕਾਰਵਾਈ ਹੁੰਦੀ ਹੈ। ਬਿਲਕੁਲ ਠੀਕ ਆ ਤੁਹਾਡੀ ਗੱਲ, ਪੋਲੀਟੀਸ਼ੀਅਨ ਲੋਕਾਂ ਨੂੰ ਮਾਰ ਇਹੋ ਜਿਹੇ ਸਬਜ਼ਵਾਦ ਦਿਖਾਉਂਦੇ ਨੇ, ਇੱਕ ਵੀ ਵਾਅਦਾ ਨਹੀਂ ਪੂਰਾ ਕਰਦੇ, ਇਹਨਾਂ 'ਤੇ ਕੋਈ ਕਾਰਵਾਈ ਨਹੀਂ। ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਲੋਕ ਪਾਉਣ ਨਹੀਂ, 60% 62% ਪੋਲਿੰਗ ਹੁੰਦੀ ਹੈ, ਇਹਦਾ ਮਤਲਬ 40% ਦਾ ਐਬਸੈਂਸ ਆ ਨਾ, ਕਿੱਡਾ ਸੀਰੀਅਸ ਡਿਫੈਕਟ ਆ ਗਿਆ ਡੈਮੋਕ੍ਰੇਸੀ 'ਚ। ਜਦੋਂ ਡੈਮੋਕ੍ਰੇਸੀ ਵਾਲਾ ਸਿਸਟਮ ਬਣਿਆ ਸੀ, ਬਣਾਉਣ ਵਾਲਿਆਂ ਨੇ ਕਿੰਨਾ ਮਤਲਬ ਉਹਨਾਂ ਦਾ ਵਿਜ਼ਨ ਤਕੜਾ ਸੀ ਵੀ ਲੋਕ ਬਹੁ ਗਿਣਤੀ ਦੇ ਮੁਤਾਬਕ ਆ ਜਿਹੜੇ ਚੱਲਿਆ ਕਰਨਗੇ, ਸਾਰੇ ਲੋਕ ਦੇ ਸ਼ਮੂਲੀਅਤ ਕਰਨਗੇ। 40% ਤਾਂ ਸੁਸਾਇਟੀ, ਆਲਮੋਸਟ ਅੱਧੀ ਸੁਸਾਇਟੀ ਹੋ ਗਈ, ਲਿਟਲ ਬਿਟ ਲੈਸ ਦੈਨ ਹਾਫ ਹੋ ਗਿਆ ਨਾ 40%, ਮਤਲਬ ਅੱਧ ਦੇ ਕਰੀਬ ਲੋਕ ਤਾਂ ਵੈਸੇ ਹੀ ਪਾਸੇ ਹੋ ਗਏ ਵੀ ਕੀ ਇਹਨਾਂ ਨੇ ਡਰਾਮੇਬਾਜ਼ੀ ਕਰਨੀ ਹੈ, 4 ਸਾਲ ਬਾਅਦ ਕਰੀ ਜਾਣ। ਹੁਣ ਰਹਿ ਗਏ ਜਿਹੜੇ 60%, 60% ਦੇ ਵਿੱਚੋਂ ਜਿਹੜਾ ਅੱਗੇ 33-34% ਵੋਟਾਂ ਲੈ ਜੇ ਉਹ ਜਿੱਤ ਜਾਂਦਾ, ਦੂਜੀਆਂ ਪਾਰਟੀਆਂ ਨੇ ਭਾਵੇਂ ਦੇਖੋ ਜਿਹੜਾ 34% ਵੋਟਾਂ ਲੈ ਕੇ ਜਿੱਤ ਗਿਆ, 32-32% ਵਾਲੇ ਹਾਰ ਗਏ, 33-33% ਵਾਲੇ ਹਾਰ ਗਏ, ਸੋਰੀ 34%, ਮਤਲਬ ਜਦੋਂ 60 ਦਾ ਅੱਗੇ ਤੁਸੀਂ 34% ਤੀਜਾ ਹਿੱਸਾ ਕੱਢੋਗੇ, ਆਲਮੋਸਟ ਲੈਸ ਦੈਨ 1/3 ਆਫ ਦਾ ਪੀਪਲ ਜਿਹੜੇ ਹੈਗੇ ਆ ਵੋਟ ਕਰ ਉਹਨਾਂ ਦੇ ਆਸਰੇ, ਉਹਨਾਂ ਦੇ ਉਹ ਨੁਮਾਇੰਦੇ ਚਿਣਦੇ ਨੇ, ਇਹਦਾ ਮਤਲਬ 66% ਬਹੁ ਗਿਣਤੀ ਤਾਂ ਉਹੀ ਉਲਟ ਆ ਵੈਸੇ ਹੀ, ਤੁਸੀਂ ਡਾਟਾ ਕੱਢ ਕੇ ਦੇਖ ਲਓ, ਬਹੁ ਗਿਣਤੀ ਲੋਕ ਤਾਂ ਵੈਸੇ ਹੀ ਉਲਟ ਹੁੰਦੇ ਆ ਸਰਕਾਰ ਦੇ, ਮਤਲਬ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਉਹ ਸਿਸਟਮ ਦੇ ਅਕੋਰਡਿੰਗ, ਅਤੇ ਇਹਦਾ ਮਤਲਬ ਹਰ ਇੱਕ ਸਰਕਾਰ ਤਾਂ ਮਾਈਨੋਰਟੀ ਸਰਕਾਰ ਹੁੰਦੀ। ਹਾਂ, ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਹੋਰ ਆ, ਪਰ ਲੋਕਾਂ ਦੇ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਸ਼ਨ ਕਰੋਗੇ, ਮੋਰ ਦੈਨ 75% ਪੀਪਲ, ਜਾਂ ਤੁਸੀਂ 66-75% ਲੈ ਲਓ, ਇਨ ਬਿਟਵੀਨ 66-75%, ਉਹ ਤਾਂ ਪਸੰਦ ਹੀ ਨਹੀਂ ਕਰਦੇ ਹੁੰਦੇ ਜਿਹੜੀ ਧਿਰ ਚੁਣੀ ਜਾਂਦੀ ਹੈ, ਕਿਉਂਕਿ 40% ਨੇ ਪਹਿਲਾਂ ਹੀ ਬਾਈਕਾਟ ਕਰਤਾ, ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ, ਦੂਜੇ ਵਿਰੋਧੀ ਧਿਰਾਂ 'ਚ ਆ ਗਏ। ਇਸ ਕਰਕੇ ਇਟ ਸੈਲਫ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਨਾ, ਇਹਨਾਂ ਨੇ ਇੱਥੇ ਲਿਆਂਦਾ ਵੀ ਉਹ ਖੁਦ ਆਪਣੇ ਆਪ 'ਚ ਹੀ ਜਲੂਸ ਆ, ਉਹ ਸਹੀ ਮਾਨਿਆਂ 'ਚ ਬਹੁ ਗਿਣਤੀ ਦੀ ਨੁਮਾਇੰਦਗੀ ਨਹੀਂ ਕਰਦਾ। ਅਤੇ ਦੂਜੇ ਪਾਸੇ ਬਹੁ ਗਿਣਤੀ ਨੂੰ ਪ੍ਰਚਾਰ ਦੇ ਸਾਧਨਾਂ ਰਾਹੀਂ ਇਹ ਸਵੇਰ ਤੋਂ ਸ਼ਾਮ ਤੱਕ ਮੂਰਖ ਬਣਾਉਂਦੇ ਰਹਿੰਦੇ ਆ, ਅਵੇਅਰਨੈਸ ਨਹੀਂ ਕ੍ਰੀਏਟ ਹੋਣ ਦਿੰਦੇ, ਪੜ੍ਹਾਈ ਲਿਖਾਈ ਇਹੋ ਜਿਹੀ ਆ, ਮੀਡੀਆ ਜਿਹੜਾ ਹੈਗਾ ਇਸ ਤਰੀਕੇ ਨਾਲ ਉਹ ਲੋਕਾਂ ਨੂੰ ਬੇਵਕੂਫ਼ ਬਣਾਉਂਦਾ, ਤੁਸੀਂ ਗੱਲ ਹੀ ਛੱਡ ਦਿਓ। ਜੇ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ, ਖ਼ਬਰ ਦਾ ਪੱਖ ਦੇਖੋ ਵੀ ਹਰੇਕ ਬੰਦਾ ਕਹਿੰਦਾ ਮੈਨੂੰ ਨਾ ਫਲਾਨੀ ਖ਼ਬਰ ਦਾ ਪਤਾ ਅਤੇ ਮੈਂ ਨਾ ਸਿਆਣਾ, ਖ਼ਬਰ ਦੀ ਡੂੰਘਾਈ 'ਚ ਨਹੀਂ ਗਿਆ ਹੁੰਦਾ, ਪਤਾ ਕੀ ਹੋਣਾ ਉਹਨੂੰ ਖ਼ਬਰ ਦਾ, ਸੋਸ਼ਲ ਮੀਡੀਆ 'ਤੇ ਸਕਰੋਲ ਕਰ ਕਰਕੇ ਉਂਗਲਾਂ ਘਸਾਈ ਜਾਂਦਾ, ਸੁਪਰਫਿਸ਼ੀਅਲ ਨੌਲੇਜ ਵੀ ਨਹੀਂ ਹੁੰਦੀ ਬਹੁਤ ਸਾਰੇ ਮਸਲਿਆਂ ਦੇ ਵਿੱਚ, ਅਤੇ ਉਹਨਾਂ ਦੀ ਰਾਇ ਲਈ ਜਾਂਦੀ ਆ। ਹੁਣ ਰਾਇ ਦੇਖੋ ਮੇਰੀ ਗੱਲ ਸੁਣੋ, ਰਾਇ ਲੈਣ ਲਈ ਤੁਸੀਂ 10,000 ਬੰਦਾ ਇਕੱਠਾ ਕਰ ਲਓ, ਜੇ 9,000 ਨੂੰ ਪਤਾ ਹੀ ਨਹੀਂ ਮੁੱਦਾ ਕੀ ਆ, ਕਿਵੇਂ ਪੈਦਾ ਹੋਇਆ, ਡੰਗਿਆਈ 'ਚ ਕਿਵੇਂ ਗਿਆ, ਇਹਦੇ ਇੰਪੈਕਟ ਕੀ ਹੋਣਗੇ, ਫਿਊਚਰ ਇੰਪੈਕਟ ਕੀ ਹੋਣਗੇ, ਅਤੇ 9,000 ਬੰਦਿਆਂ ਦੀ ਬਹੁ ਗਿਣਤੀ ਤੋਂ ਤੁਸੀਂ ਲੈਣਾ ਕੀ ਆ? ਮਤਲਬ ਮੈਨੂੰ ਹੈਰਾਨੀ ਹੁੰਦੀ ਆ ਵੀ ਸੁਸਾਇਟੀ ਨੇ, ਜਿੰਨੇ ਕੁ ਸੁਸਾਇਟੀ ਕੋਲ ਰਿਸੋਰਸਿਸ ਆ, ਜਿੰਨੀ ਟੈਕਨੋਲੋਜੀਕਲ ਡਿਵੈਲਪਮੈਂਟ ਹੋ ਗਈ ਆ, ਇੰਨੀ ਤਰੱਕੀ ਕਰ ਜਾਣੀ ਸੀ ਸੁਸਾਇਟੀ ਨੇ, ਇੰਨੀ ਸੋਹਣੀ ਆਮ ਬੰਦੇ ਦੀ ਜ਼ਿੰਦਗੀ ਹੋਣੀ ਸੀ, ਉਹ ਬਸ ਜੀ ਅੱਗੇ ਫਿਊਚਰ ਹਨੇਰਾ ਹੀ ਹਨੇਰਾ ਕਰਤਾ ਇਹਨਾਂ ਨੇ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਯਾਰ ਉਹ,
ਹੈਲੋ,
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ,
ਗੁਰਸਤ ਬੋਲਦਾ ਸੀ,
ਹਾਂਜੀ ਹਾਂਜੀ ਕੀ ਹਾਲ ਆ ਜੀ?
ਠੀਕ ਹੈ ਜੀ, ਵਧੀਆ। ਤੁਹਾਡਾ ਜਿਹੜਾ ਸੀ, ਜਿਹੜੀ ਤੁਸੀਂ ਇਹ ਗੱਲ ਡਿਸੀਜ਼ਨ ਦੀ ਕਰਦੇ ਹੋ, ਇਹ ਤਾਂ ਮਤਲਬ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਜਾਂ ਤਾਂ ਤੁਸੀਂ ਲਓ ਹੀ ਨਾ। ਇਸੇ ਤਰ੍ਹਾਂ ਹੀ ਜਦੋਂ ਜਿਹੜਾ 413 ਹਾਈਵੇ ਦੀ ਗੱਲ ਚੱਲਦੀ ਸੀ, ਉਦੋਂ ਦੇਖੋ ਮਤਲਬ ਇਹ ਕੰਜ਼ਰਵੇਟਿਵ ਕਹਿੰਦੇ ਸੀ ਅਸੀਂ ਬਣਾਉਣਾ ਹੈਗਾ, ਤੇ ਲਿਬਰਲ ਉਹਨੂੰ ਸਟਰੋਂਗਲੀ ਅਪੋਜ਼ ਕਰਦੇ ਸੀਗੇ ਵੀ ਨਹੀਂ ਜੀ ਇਹ ਗਲਤ ਹੈ ਜੀ, ਫਲਾਨਾ ਜੀ ਧਮਕਾ ਜੀ, ਉਹ ਸਾਡੀ ਕਮਿਊਨਿਟੀ ਵੀ ਡਿਵਾਈਡਡ ਹੋ ਜਾਂਦੀ ਹੈ, ਕੋਈ ਕਹਿੰਦੇ ਵੀ ਨਹੀਂ ਹਾਂ ਜੀ ਠੀਕ ਨਹੀਂ ਹੈਗਾ, ਕੋਈ ਇਹ ਨਹੀਂ ਹੈਗਾ। ਆ ਜਿਹੜਾ ਹੁਣ ਪੀਲ ਦਾ ਮਸਲਾ ਵੀ ਲੱਗਦਾ ਸੀ, ਇਹ ਵੀ ਇੱਕ ਤਰ੍ਹਾਂ ਨਾਲ ਵੋਟਾਂ ਦਾ ਸਟੰਟ ਹੀ ਸਮਝ ਲਓ ਤੁਸੀਂ ਇਹਨੂੰ, ਕਿਉਂਕਿ ਵੀ ਲੋਕ ਅੱਧੇ ਰੌਲਾ ਪਾਉਂਦੇ ਹੈਗੇ ਨੇ ਵੀ ਇਹਨੂੰ ਤੁਸੀਂ ਨਾ ਕਰੋ ਜੀ, ਡੱਗ ਫੋਟ ਕਹਿੰਦੇ ਵੀ ਚਲੋ ਇਹਨੂੰ ਵਾਪਸ ਲੈ ਲਓ, ਪਰ ਗੱਲ ਉੱਥੇ ਆ ਕੇ ਖੜ ਜਾਂਦੀ ਵੀ ਤੁਸੀਂ ਡਿਸੀਜ਼ਨ ਲੈਣ ਤੋਂ ਪਹਿਲਾਂ ਹੀ ਸੋਚੋ ਵੀ ਜੇ ਤੁਸੀਂ ਕਰਨਾ ਨਹੀਂ ਹੈ ਤਾਂ ਨਾ ਕਰੋ ਉਸਨੂੰ। ਸੈਕੰਡਲੀ ਜਿਹੜਾ ਤੁਸੀਂ ਕਹਿੰਦੇ ਹੋ, ਦੇਖੋ ਜਿਹੜੇ ਆਪਣੇ ਲੀਡਰ ਜਿੰਨੇ ਵੀ ਹੈਗੇ ਨੇ, ਆਪਣੇ ਜਿੱਤੇ ਹੋਏ ਬੰਦੇ ਹੈਗੇ ਨੇ, ਆਪਣੇ ਲਾ ਲਓ ਜਾਂ ਹੋਰ ਲਾ ਲਓ, ਚਲੋ ਆਪਾਂ ਆਪਣੀ ਕਮਿਊਨਿਟੀ ਬੇਸ ਦੇ ਉੱਤੇ ਗੱਲ ਕਰਦੇ ਹਾਂ, ਕਦੇ ਵੀ ਇਹਨਾਂ ਦੇ ਵਿੱਚੋਂ ਕੋਈ MPP ਜਾਂ MP ਕਿਸੇ ਵੀ ਮੁੱਦੇ ਦੇ ਉੱਤੇ ਕਦੇ ਰੇਡੀਓ ਤੇ ਗੱਲ ਕੀਤੀ ਆ? ਹਾਲਾਂਕਿ ਆਪਣੇ ਤੁਹਾਡੇ ਆਪਣੇ ਬ੍ਰੈਂਪਟਨ ਦੇ ਵਿੱਚ ਜਾਂ ਮਿਸਿਸਾਗਾ ਹਰ ਥਾਂ ਦੇ ਉੱਤੇ ਚੋਰੀਆਂ ਦੀ ਭਰਮਾਰ ਹੈ, ਕ੍ਰਾਈਮ ਵੱਧ ਰਿਹਾ, ਕਦੇ ਵੀ ਕਿਸੇ ਨੇ ਆ ਕੇ ਕੋਈ ਕੰਡੈਮ ਨਹੀਂ ਕੀਤਾ। ਆ ਲੇਟਲੀ ਰੀਸੈਂਟਲੀ ਮੈਨੂੰ ਦੱਸਦਾ, ਮੈਨੂੰ ਕੋਈ ਜਾਣਦਾ ਸੀਗਾ, ਉਹਨਾਂ ਦੇ ਕੰਮ ਦੀ ਪਾਰਕਿੰਗ ਦੇ ਲਾਟ ਦੇ ਵਿੱਚ ਖੜੀ ਕਾਰ ਚੋਂ ਸ਼ੀਸ਼ਾ ਭੰਨ ਕੇ, ਤਾਂ ਪਹਿਲਾਂ ਉਹ ਜਿਹੜੀ ਸੀਗੀ ਆਪਣੇ CCTV ਕੈਮਰੇ ਦੇ ਵਿੱਚ ਆਏ ਵੀ ਕਾਰ ਦੇ ਵਿੱਚ ਆਏ ਤਿੰਨ ਬੰਦੇ, ਉਹਨਾਂ ਨੇ ਇੰਸਪੈਕਟ ਕੀਤਾ ਉਹ ਏਰੀਆ ਪਾਰਕਿੰਗ ਲਾਟ, ਉਹ ਦੇਖ ਕੇ ਉਸ ਤੋਂ ਬਾਅਦ ਪਿਕਅਪ ਟਰੱਕ ਆਉਂਦਾ, ਪਿਕਅਪ ਟਰੱਕ ਉਹਦਾ ਵਿੰਡੋ ਸਮੈਸ਼ ਕਰਕੇ ਸਾਰੀ, ਤੇ ਪਰਸ ਚੱਕ ਕੇ ਲੈ ਜਾਂਦਾ, ਸਾਰਾ ਕੁਛ ਗਿਆ ਉਹਦਾ। ਉੱਥੇ ਕੋਈ ਪੁਲਿਸ ਨਹੀਂ ਆਈ ਹੈਗੀ, ਕੋਈ ਕੁਛ ਨਹੀਂ ਕੀਤਾ ਹੈਗਾ, ਉਹ ਆਪਦੇ ਕੋਲੋਂ ਸ਼ੀਸ਼ਾ ਪਵਾਇਆ, ਸਾਰੀਆਂ ਆਈਡੀਆਂ ਸੀ, ਸਭ ਕੁਛ ਗੁਆਚ ਗਿਆ। ਪੁਲਿਸ ਵਾਲੇ ਕਹਿੰਦੇ ਅਸੀਂ ਦੇਖਾਂਗੇ ਜੋ ਕੁਛ ਵਾਰੀ, ਉਹ ਵੀ ਜਿਹੜੇ ਉਹਨਾਂ ਦੇ LP ਹੈਗੇ ਨੇ ਡਿਪਾਰਟਮੈਂਟ ਲੋਸ ਪ੍ਰਵੈਂਸ਼ਨ ਵਾਲੇ, ਉਹਨਾਂ ਨੇ ਸ਼ਾਇਦ ਪੁਲਿਸ ਨੂੰ ਕੀਤਾ ਆਪਣਾ। ਮਤਲਬ ਤੁਸੀਂ ਦੇਖੋ ਵੀ ਐਡੇ ਐਡੇ ਵੱਡੇ ਜਿਹੜੇ ਇੰਸੀਡੈਂਟ ਹੁੰਦੇ ਨੇ, ਉਹ ਕਹਿੰਦੇ ਅਸੀਂ ਤਾਂ ਆ ਹੀ ਨਹੀਂ ਸਕਦੇ ਵੀ ਤੁਸੀਂ ਜਾਓ ਤੇ ਉੱਥੇ ਰਿਪੋਰਟ ਕਰ ਦਿਓ। ਮਤਲਬ ਬਾਕੀ ਗੱਲ ਦੇਖੋ ਵੀ ਕਿਸੇ ਚੀਜ਼ ਨੂੰ ਤਾਂ ਕੋਈ ਕੰਟਰੋਲ ਕਰੋ, ਕੋਈ ਬੰਦੇ ਆ ਕੇ ਕਿਸੇ ਨੂੰ ਤਾਂ ਕੰਡੈਮ ਕਰਨ, ਸਿਟੀ ਨੂੰ ਕਹਿਣ ਜਿਹੜੇ ਸਾਡੇ MPP ਹੈਗੇ ਨੇ ਜਾਂ MP ਹੈਗੇ ਨੇ, ਕੋਈ ਗੱਲ ਹੀ ਨਹੀਂ ਕਰਦਾ। ਜੇ ਤੁਸੀਂ ਹੁਣ ਵੋਟਾਂ ਦੀ ਗੱਲ ਕਰਦੇ, ਆਪਾਂ ਇਹਨਾਂ ਨੂੰ ਕੀ ਸਵਾਲ ਪੁੱਛੀਏ? ਤੁਹਾਨੂੰ ਵੀ ਇੰਨਾ ਟਾਈਮ ਹੋ ਗਿਆ, ਮੈਨੂੰ ਵੀ ਇੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ, ਬਾਰ ਬਾਰ ਉਹਨਾਂ ਨੂੰ ਸਵਾਲ ਪੁੱਛ ਲਓ ਹਾਂਜੀ ਕਰਾਂਗੇ, ਉਦੋਂ ਮੁੜ ਕੇ ਗੱਲ ਫੇਰ ਖਤਮ। ਆਪਾਂ ਰੇਡੀਓ ਪ੍ਰੋਗਰਾਮ ਤੇ ਤੁਸੀਂ ਵੀ ਸਾਰੇ ਇਹੀ ਕਹਿੰਦੇ, ਇਹਨਾਂ ਨੂੰ ਸਵਾਲ ਪੁੱਛੋ ਜੀ, ਕੀ ਸਵਾਲ ਪੁੱਛੋ? ਹੁਣ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕੀ ਇਹਨਾਂ ਨੂੰ ਕਹੀਏ।
ਨਹੀਂ ਨਹੀਂ ਸਵਾਲ ਤੁਹਾਡੀ ਗੱਲ ਬਿਲਕੁਲ ਠੀਕ, ਇਹਨਾਂ ਨੂੰ ਠਿੱਠ ਕਰੋ, ਇਹਨਾਂ ਨੂੰ ਸਵਾਲ ਕਰ, ਸਵਾਲ ਪੁੱਛਣਾ ਤੇ ਠਿੱਠ ਕਰਨਾ ਮਤਲਬ ਫਰਕ ਸਮਝੋ ਨਾ। ਇਹਨਾਂ ਨੂੰ ਨਾ ਮੌਕੇ ਦੇ ਉੱਤੇ ਵੀ ਤੁਸੀਂ ਕੁਛ ਕਰਦੇ ਨਹੀਂ, ਕਾਹਤੋਂ ਤਨਖਾਹ ਲੈਂਦੇ ਹੋ ਯਾਰ? ਜਿਹੜਾ ਬਿਨਾਂ ਕੰਮ ਤੋਂ ਤਨਖਾਹ ਲੈਂਦਾ ਉਹ ਤਾਂ ਢੀਠ ਹੁੰਦਾ, ਉਹ ਤਾਂ ਹਰਾਮ ਦੀ ਕਮਾਈ। ਮੈਨੂੰ ਤਾਂ ਮਿਲ ਜਾਣ ਚੋਣਾਂ ਵੇਲੇ, ਮੈਂ ਤਾਂ ਆਈ ਕਹੂੰਗਾ ਆ ਗਏ ਜੀ ਤੁਸੀਂ ਦਰਵਾਜ਼ੇ ਤੇ, ਤੁਹਾਨੂੰ ਤਾਂ ਚਾਹ ਵੀ ਨਹੀਂ ਦੇਣੀ ਜੀ, ਤੁਸੀਂ ਤਾਂ ਬਹੁਤ ਢੀਠ ਹੋ। ਅੱਛਾ ਹੱਸ ਕੇ ਹਾਂਜੀ ਹਾਂਜੀ ਕਹਿ, ਇਹ ਖੜਦੇ ਹੀ ਨਹੀਂ ਕੋਲੇ ਉਦੋਂ, ਕੀ ਕਰੀਏ?
ਚਰਨਜੀਤ ਜੀ ਜਿਹੜੀ ਆ ਤੁਹਾਡੀ ਪੈਸੇ ਤਨਖਾਹ ਦੀ ਗੱਲ ਆ, ਇੱਕ ਵਾਰੀ ਇਹੀ ਗੱਲ ਪਤਾ ਨੀ ਮੈਂ ਕਹੀ ਜਾਂ ਕਿਸੇ ਨੇ, ਉਹ ਕਹਿੰਦੇ ਜੀ ਇੱਕ ਰੇਡੀਓ ਹੋਸਟ ਕਹਿੰਦਾ ਇਹ ਤਾਂ ਤਨਖਾਹ ਇਦੋਂ ਵੱਧ ਉੱਥੇ ਲੈਂਦੇ ਸੀ, ਫਿਰ ਇੱਧਰ ਕੀ ਕਰਨ ਆਏ ਨੇ? ਜੇ ਜਿਹੜੀ ਜੋਬ ਛੱਡ ਕੇ ਆਇਆ ਕੋਈ ਵੀ ਬੰਦਾ ਹੈ ABCD, ਮਤਲਬ ਫਿਰ ਉਹ ਨਾ, ਜੇ ਪਬਲਿਕ ਦੇ ਵਾਸਤੇ ਆਏ ਨੇ ਤਾਂ ਪਬਲਿਕ ਦਾ ਕੁਛ ਸਵਾਰਨ ਵੀ, ਜੇ ਇਹਨਾਂ ਨੂੰ ਇੰਨਾ ਮਾਇਆ ਦਾ ਮੋਹ ਨਹੀਂ ਹੈਗਾ ਜਾਂ ਪੈਨਸ਼ਨ ਨਾਲ ਕੋਈ ਤੌਲਕ ਹੀ ਨਹੀਂ ਹੈਗਾ, ਤਾਂ ਫਿਰ ਪਬਲਿਕਲੀ ਉਹਨਾਂ ਦੇ ਕੰਮ ਕਰਨ ਸਾਰੇ, ਜਿੱਥੇ ਕਿਤੇ ਇਸ਼ੂ ਆਉਣ ਉੱਥੇ ਹਟ ਜਾਣ।
ਗੁਰਸੰਤ ਜੀ ਮੈਂ ਨਾ ਤੁਹਾਨੂੰ ਬਿਲਕੁਲ, ਮੈਨੂੰ ਨਾ ਕਿਤੇ ਕਿਤੇ ਐਂ ਲੱਗਦਾ ਬਈ ਸੱਚੀ ਮੁੱਚੀ ਨਾ ਬੰਦੇ ਕੁਛ ਚਾਹੁੰਦੇ ਹੁੰਦੇ ਆ ਵੀ ਅਸੀਂ ਨਾ ਪੋਲੀਟਿਕਸ ਜਾ ਕੇ ਨਾ ਬਦਲ ਦਈਏ, ਉਹ ਇਸ ਚਾਹਣ ਦੇ ਪ੍ਰੋਸੈਸ ਚ ਨਾ ਇਹ ਨਾ ਪ੍ਰੈਕਟਿਸ ਉਹਨਾਂ ਨੂੰ ਖਿੱਚ ਕੇ ਇੱਥੇ ਲੈ ਜਾਂਦੀ, ਉਹਨਾਂ ਦਾ ਦਿਲ ਦਿਮਾਗ ਜਿਹਾ ਸਾਰਾ ਕੁਛ ਕੱਢ ਲੈਂਦੇ ਆ, ਬਸ ਉਹ ਸਰੀਰ ਹੀ ਬਾਕੀ ਬਚਦਾ ਜੀ, ਜ਼ਮੀਰ ਜ਼ਬੂਰ ਤਾਂ ਉਹਨਾਂ ਦੀ ਚੱਲੀ, ਉਹ ਵਿਚਾਰਿਆਂ ਨੂੰ ਆਪ ਵੀ ਨਹੀਂ ਪਤਾ ਲੱਗਦਾ ਕੀ ਕਰਨ, ਉਹ ਆਪ ਹੀ ਬੌਂਦਲੇ ਪਏ ਹੁੰਦੇ ਆ।
ਬਰਾੜ ਸਾਹਿਬ ਕਾਫੀ ਟਾਈਮ ਦੀ ਗੱਲ ਹੈਗੀ ਆ, ਆਪਣੇ ਡਾਕਟਰ ਸੀਗੇ, ਮੈਂ ਨਾਂ ਨੀ ਲੈਂਦਾ ਹੈਗਾ, ਚਲੋ ਬੰਦੇ ਨੂੰ ਪਤਾ ਲੈ, ਲਿਬਰਲ ਦੇ ਵਿੱਚ ਉਹ ਅਸੀਂ ਇਕੱਠੇ ਬੰਦੇ ਬੈਠੇ ਜਿੱਤੇ ਵੀ, ਉਹ ਕਹਿੰਦੇ ਵੀ ਮੈਂ ਨਾ ਅੰਦਰ ਜਾ ਕੇ ਦੇਖਣਾ ਚਾਹੁੰਦਾ ਵੀ ਕੀ ਸਿਸਟਮ ਕਿਵੇਂ ਕੰਮ ਕਰਦਾ, ਉਹ ਅੰਦਰ ਦਾ ਵੀ ਦੇਖ ਲਿਆ ਦੋ ਤਿੰਨ ਵਾਰੀ, ਉਦੋਂ ਮੁੜ ਕੇ ਫੇਰ ਨੀ ਮੈਨੂੰ ਸਮਝ ਲੱਗੀ।
ਬਸ ਫਿਰ ਉਹ
ਨਹੀਂ ਨਹੀਂ ਜੀ ਕੁਛ ਨੀ ਕਰਦੇ ਜੇ ਕਹਿ ਦੋ ਤਾਂ ਫਿਰ ਕਹਿਣਗੇ ਆਪਦੀ ਕਮਿਊਨਿਟੀ ਵਾਲਿਆਂ ਨੂੰ ਲੈਂਦੇ ਹੋ ਦੂਜੇ ਕਿਹੜਾ ਕਰਦੇ ਨੇ ਜਦੋਂ ਅਸੀਂ ਆਪਣੀ ਕਮਿਊਨਿਟੀ ਸਾਡੀ ਹੈ ਇੱਥੇ ਆਪਦੀ ਕਮਿਊਨਿਟੀ ਬੇਸ ਦੀ ਉਹ ਜਿੱਤ ਰਹੇ ਨੇ ਤਾਂ ਕਮਿਊਨਿਟੀ ਦੀ ਗੱਲ ਹੀ ਕਰਨੀ ਹੈ ਆਪਦੀ ਕਮਿਊਨਿਟੀ ਦੀ ਹੋਰ ਆਪਾਂ ਗੱਲ ਵੀ ਕੀ ਕਰੀਏ
ਬਿਲਕੁਲ ਜੀ ਵੈਸੇ ਤਾਂ ਗੁਰਸੰਤ ਜੀ ਗੱਲ ਇਹ ਆ ਮੈਂ ਤਾਂ ਪਹਿਲਾਂ ਕਹਿ ਗਿਆ ਵੀ ਜਿਹੇ ਜੇ ਆਪਾਂ ਉਹ ਜੇ ਸਾਡੇ ਪੋਲੀਟੀਸ਼ੀਅਨ ਮੰਨੀਏ ਭਾਵੇਂ ਨਾ
ਮੰਨੀਏ
ਸਾਨੂੰ ਰੈਪ੍ਰੈਜੈਂਟ ਕਰਦੇ ਮਿਹਰਬਾਨੀ ਮਿਹਰਬਾਨੀ ਧੰਨਵਾਦ ਜਿਵੇਂ ਇੱਕ ਇੱਕ ਲੇਖਕ ਮਿਹਰਬਾਨੀ ਇੱਕ ਲੇਖਕ ਦੀ ਲਿਖਤ ਹੁੰਦੀ ਆ ਨਾ ਉਹ ਸਮਾਜ ਲਈ ਸ਼ੀਸ਼ਾ ਹੁੰਦੀ ਆ ਹਨਾ ਜਿਹੋ ਜਿਹਾ ਸਮਾਜ ਆ ਉਹੋ ਜੀ ਉਹੋ ਜਿਹੇ ਨਾਵਲ ਹੁੰਦਾ ਉਹ ਪਾਤਰਾਂ ਨੂੰ ਨਾ ਦਿਖਾਉਂਦਾ ਜਾਣੀ ਸਾਨੂੰ ਹੀ ਸਾਡਾ ਮੂੰਹ ਦਿਖਾਉਂਦਾ ਇਵੇਂ ਪੋਲੀਟੀਸ਼ੀਅਨ ਨਾ ਸਾਨੂੰ ਸਾਡਾ ਮੂੰਹ ਹੀ ਦਿਖਾ ਰਹੇ ਆ ਜਿਹੋ ਜਿਹੇ ਨੇ ਉਹੋ ਜਿਹੇ ਅਸੀਂ ਹੋਈ ਆ ਕੀ ਕਰੀਏ ਹੁਣ ਆਪਣਾ ਹੀ ਰੋਣਾ ਰੋਈ ਜਾਂਦੇ ਬੈਠੇ ਆਪਾਂ ਇੱਕ ਸ਼ਾਇਦ ਕਾਲਰ ਹੋਰ ਨੇ ਸਾਡੇ ਨਾਲ ਹਾਂਜੀ ਨਿਗਾ ਸਵਾਗਤ ਜੀ
ਜੀ ਬਰਾੜ ਸਾਹਿਬ ਕਿਵੇਂ ਆ
ਬਿਲਕੁਲ ਠੀਕ ਜੀ ਆਪ ਸੁਣਾਓ
ਬਸ ਬੜੀ ਮਿਹਰਬਾਨੀ ਆਪਕੀ ਬਰਾੜ ਸਾਹਿਬ ਮੁਝੇ ਅਸਲ ਮੈਂ ਇਹ ਸਭ ਬੜੀ ਬਾਤ ਇਹ ਹੈ ਕਿ ਦੇਖੀ ਅਭੀ ਬ੍ਰੈਮਟਨ ਮੈਂ ਬਜਟ ਕੇ ਉਪਰ ਕਿਤਨੀ ਵੋ ਹੋਈ ਲੇ ਦੇ ਹੋਈ ਹੈ ਸਭ ਕੁਛ ਹੁਆ ਕਿ ਬਈ ਪਬਲਿਕ ਕੋ ਵੋ ਆਪਣਾ ਓਪੀਨੀਅਨ ਦੇਣਾ ਚਾਹੀਏ ਯੇ ਦੇਣਾ ਚਾਹੀਏ ਵੋ ਕਰਨਾ ਚਾਹੀਏ ਉਸਕਾ ਨਤੀਜਾ ਕਿਆ ਹੁਆ ਵੋ ਤੋ ਡਿਸੀਜਨ ਉਹਨਾਂ ਨੇ ਪਹਿਲੇ ਲੈ ਲਿਆ ਕਿ ਕਿਆ ਹਮਨੇ ਕਰਨਾ ਇਸ ਬਜਟ ਕੇ ਅੰਦਰ
ਇਹ ਡਰਾਮੇਬਾਜ਼ੀ
ਹੈ ਤੋ ਫਿਰ ਉਨ ਮੀਟਿੰਗੋ ਮੈਂ ਜਾਣੇ ਕਾ ਕਿਆ ਜਵਾਬ ਹੈ ਔਰ ਫਿਰ ਰੇਡੀਓ ਪੇ ਵੀ ਐਡ ਆਤੇ ਕਿ ਬਈ ਆਪ ਆਈਏ ਔਰ ਯੇ ਕਰੀਏ ਵੋ ਕਰੀਏ ਯੇ ਸਭ ਅਸਲ ਮੈਂ ਮੂਰਖ ਬਣਾਨੇ ਵਾਲੀ ਬਾਤੇ ਹੈ ਔਰ ਹਮ ਮੂਰਖ ਬਣੇ ਹੋਏ ਉਹ ਬਣਤੇ ਰਹੇਗੇ
ਹਮ ਹੈ ਹੀ ਮੂਰਖ ਜੀ ਹਮ ਹੈ ਹੀ ਮੂਰਖ ਬਣਤੇ ਨਹੀਂ ਹਮ ਹੈ ਹੀ ਮੂਰਖ
ਮੁਝੇ ਐਸਾ ਹੀ ਲਗਤਾ ਹੈ ਪਤਾ ਨਹੀਂ ਜੋ ਨਈ ਜਨਰੇਸ਼ਨ ਹੈ ਵੋ ਉਸਕਾ ਤੋ ਇਧਰ ਕੁਛ ਰੋਜ਼ਾਨੀ ਨਹੀਂ ਹੈ ਕਿ ਵੋ ਪੋਲੀਟਿਕਸ ਕੀ ਤਰਫ ਆਏ ਯਾ ਅੱਛੇ ਸਟੈਪ ਉਠਾਏ ਜਿਸਸੇ ਕਿ ਕੰਟਰੀ ਮੈਂ ਡਿਵਲਪਮੈਂਟ ਹੋ ਆਪਣੇ ਏਰੀਏ ਮੈਂ ਡਿਵਲਪਮੈਂਟ ਹੋ ਕੁਛ ਵੀ ਨਹੀਂ ਹੈ ਜੋ ਪੋਲੀਟੀਸ਼ੀਅਨ ਹੈ ਵੋ ਇਸ ਕਦਰ ਅਜੀਬ ਔਰ ਗਰੀਬ ਕਿਸਮ ਕੀ ਬਾਤੇਂ ਕਰਤਾ ਹੈ ਕਿ ਉਸਕੇ ਅੰਦਰ ਐਸੇ ਜੈਸੇ ਪਾਵਰ ਹੀ ਨਹੀਂ ਹੈ ਕੁਛ ਵੀ
ਬਿਲਕੁਲ ਜੀ ਬਿਲਕੁਲ
ਇਨੋਸੈਂਟ ਬਣ ਜਾਤਾ ਹੈ ਡੋਰ ਪੇ ਜਬ ਆਤਾ ਹੈ ਤੋ ਅੱਛਾ ਮੁਝੇ ਨਹੀਂ ਮਾਮੇ ਨਹੀਂ ਅਰੇ ਤੁਮ ਕੌਨ ਸੀ ਦੁਨੀਆ ਮੈਂ ਰਹਿ ਰਹੇ ਹੋ ਜੀਤਨੇ ਕੇ ਬਾਅਦ ਐਸੇ ਘੁਸ ਜਾਤੇ ਹੋ ਪਾਰਲੀਮੈਂਟ ਕੇ ਅੰਦਰ ਔਰ ਉਸਕੇ ਅੰਦਰ ਕਿ ਪਤਾ ਹੀ ਨਹੀਂ ਚਲਦਾ ਤੁਮ ਲੋਗੋ ਕੋ ਬਾਹਰ ਕਿਆ ਹੋ ਰਹਾ ਹੈ
ਬਿਲਕੁਲ ਜੀ ਥੈਂਕ ਯੂ ਵੈਰੀ ਨਹੀਂ ਜੀ ਮੈਂ ਆਈ ਅੰਡਰਸਟੈਂਡ ਫਰਸਟ੍ਰੇਸ਼ਨ ਬਹੁਤ ਆ ਕੀ ਕਰੀਏ ਸਾਡਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਨਾ ਉਹ ਇਸ ਪੋਜੀਸ਼ਨ ਤੇ ਪਹੁੰਚ ਚੁੱਕੇ ਇੰਨੇ ਕੁ ਨੁਕਸ ਪੈ ਗਏ ਨੇ ਲੋਕ ਕਹਿੰਦੇ ਨਾ ਕੋਈ ਕਹਿੰਦਾ ਮੇਰੀ ਬਾਡੀ ਕਲੀਨਸਿੰਗ ਕਰਨ ਵਾਲੀ ਹੈ ਕੋਈ ਕਹਿੰਦਾ ਸਟੋਮਿਕ ਦੀ ਕਲੀਨਿੰਗ ਹੋਣ ਵਾਲੀ ਹੈ ਮੇਰੇ ਕੋਈ ਕਹਿੰਦਾ ਮਾਈਂਡ ਕਲੀਨਸਿੰਗ ਹੋਣ ਵਾਲੀ ਹੈ ਇਹ ਸਾਡੇ ਡੈਮੋਕ੍ਰੈਟਿਕ ਸਿਸਟਮ ਦੀ ਕਲੀਨਸਿੰਗ ਹੋਣ ਵਾਲੀ ਹੈ ਹੁਣ
ਨਹੀਂ ਲੇਕਿਨ ਫਿਰ ਵੀ ਹਮ ਲੋਗੋ ਕੋ ਕਮ ਅਜ਼ ਕਮ ਯੂ ਹੋਣਾ ਚਾਹੀਏ ਨਾ ਕਿ ਯਾ ਤੋ ਜੋ 60% ਵੋਟ ਡਾਲੇ ਯਾ 40% ਵੋਟ ਡਾਲੇ ਵੋ ਵੀ ਨਾ ਡਾਲੇ ਵੋ ਜ਼ਿਆਦਾ ਬਿਹਤਰ ਹੈ ਇਨ ਲੋਗੋ ਕੋ ਇਨਕੋ ਪਤਾ ਤੋ ਚਲੇ ਕਿ ਕਮ ਅਜ਼ ਕਮ ਕਹਾਂ ਕਮੀ ਹੋ ਰਹੀ ਹੈ ਕਿਸ ਵਜ੍ਹਾ ਸੇ ਵੋਟ ਨਹੀਂ ਡਾਲ ਰਹੇ ਲੋਕ
ਚਲੋ ਤਾਂ ਹੁਣ ਤੁਹਾਡੇ ਓਪੀਨੀਅਨ ਹੈ ਜੀ ਪਹਿਲੇ ਕਾਲਰ ਕਰਕੇ ਗਏ ਆ ਭੁਪਿੰਦਰ ਜੀ ਉਹਨਾਂ ਦਾ ਓਪੀਨੀਅਨ ਆ ਕੁਛ ਹੋਰ ਦਾ ਓਪੀਨੀਅਨ ਆ ਸਕਦਾ ਕੋਈ ਕਹਿ ਸਕਦਾ ਵੋਟਾਂ ਪਾਉਣੀਆਂ ਚਾਹੀਦੀਆਂ ਪਰ ਮੇਰਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਨੁਕਸ ਕਿੱਥੇ ਨੇ ਨੁਕਸ ਲੱਭੇ ਜਾਣ ਮਿਹਰਬਾਨੀ ਸਮਾਂ ਘੱਟ ਹੈ ਜੀ ਸਾਡੇ ਕੋਲ ਹੋਰ ਕਾਲਰ ਨੇ ਸਾਨੂੰ ਛੋਟੀ ਜਿਹੀ ਬ੍ਰੇਕ ਵੀ ਲੈਣੀ ਪੈਣੀ ਹੈ ਧੰਨਵਾਦ ਤੁਹਾਡਾ ਕਾਲ ਕਰਨ ਲਈ
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ ਡਿਪੋ ਦਾ ਪੀਜ਼ਾ ਡਿਪੋ ਦਾ ਪੀਜ਼ਾ
ਪੀਜ਼ਾ ਡਿਪੋ ਕਾਲ 310-9711
ਦੈਟਸ 310-9711 ਪੀਜ਼ਾ ਡਿਪੋ ਦਾ ਪੀਜ਼ਾ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 9054531400
ਔਰਾ ਕਿਚਨ ਵਾਲਿਆਂ ਦਾ ਨੰਬਰ ਨੋਟ ਕਰ ਲਓ ਜੀ, ਸੋਹਣੀ ਕਿਚਨ ਬਣਾਉਂਦੇ ਨੇ, ਜੇ ਕਸਟਮ ਬਿਲਡ ਘਰ ਬਣਾਇਆ ਤਾਂ ਹਾਈ ਐਂਡ ਕਿਚਨ ਦੀ ਜ਼ਰੂਰਤ ਹੋਊ। ਇਹ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 9056732872 ਇਹਨਾਂ ਦਾ ਨੰਬਰ, 9056732872 ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਜੀ, ਵਿਜ਼ਿਟ ਕਰੋ ਤੁਸੀਂ ਜਿੱਥੇ ਜਿੱਥੇ ਇਹਨਾਂ ਨੇ ਕੰਮ ਕੀਤਾ, ਵੈਬਸਾਈਟ ਦੇਖੋ ਇਹਨਾਂ ਦੀ, ਮਿਲ ਕੇ ਆਓ ਇਹਨਾਂ ਨੂੰ। 1770 ਆਲ ਸਟੈਪ ਡਰਾਈਵ 'ਤੇ ਨੇ, ਡਿਕਸੀ ਡੈਰੀ ਏਰੀਆ ਦੇ ਵਿੱਚ, 9056732872 ਔਰਾ ਕਿਚਨਸ। ਰੈਨੋਵੇਸ਼ਨ ਕਰਾ ਰਹੇ ਹੋ ਨਾਲ ਦੀ ਨਾਲ ਨਵੀਂ ਕਿਚਨ ਵੀ ਲਵਾ ਲਓ ਅਤੇ ਘਰ ਆ ਜਿਹੜਾ ਵੈਸੇ ਹੀ ਸੋਹਣਾ ਲੱਗਦਾ ਨਵੀਂ ਕਿਚਨ ਹੋਵੇ ਤਾਂ। ਮੋਰਗੇਜ ਕਰਵਾਉਣੀ ਪੈਣੀ ਆ ਤੁਹਾਨੂੰ ਜੇ ਘਰ ਲਿਆ ਨਵਾਂ ਜਾਂ ਰੀਸੇਲ ਹੋਮ ਆ ਤੁਸੀਂ ਖਰੀਦਿਆ, ਅਤੇ ਫਿਰ ਤੁਸੀਂ ਭੁਪੇਸ਼ ਵਰਮਾ ਜੀ ਨਾਲ ਸੰਪਰਕ ਕਰ ਲੈਣਾ, ਗਰੰਟੀਡ ਤੁਹਾਡੀ ਮੋਰਗੇਜ ਕਰਕੇ ਦੇਣਗੇ। 6476647770 ਇਹਨਾਂ ਦਾ ਨੰਬਰ ਆ। ਡਜ਼ਨਟ ਮੈਟਰ ਤੁਸੀਂ ਨਵੇਂ ਆਇਓ, ਤੁਹਾਡੀ ਕੈਸ਼ ਇਨਕਮ ਆ, ਕ੍ਰੈਡਿਟ 'ਚ ਕੋਈ ਗੜਬੜ ਆ, ਅਤੇ ਜ਼ਰੂਰ ਤੁਹਾਡੀ ਮੋਰਗੇਜ ਕਰਨਗੇ। 6476647477। ਬਾਕੀ ਜੀ ਲਾਈਨ ਆਫ ਕ੍ਰੈਡਿਟ ਲੈਣੀ ਆ, ਪੈਸੇ ਦੀ ਜ਼ਰੂਰਤ ਪੈ ਗਈ, ਐਕੁਟੀ ਹੈਗੀ, ਸੈਕਿੰਡ ਮੋਰਗੇਜ ਲੈਣੀ, ਫਿਰ ਵੀ ਹੈਲਪ ਕਰਨਗੇ। 6476247777। ਅਤੇ ਸਾਡੇ ਸਪੋਂਸਰ ਨੇ ਜੀ ਅਮਨਦੀਪ ਕਪਲਾ ਜੀ, ਆਸਰਾ ਲੋਇਰਸ ਤੋਂ। ਰੀਅਲ ਸਟੇਟ ਕਲੋਜ਼ਿੰਗ ਆ, ਤੁਹਾਡੀ ਪ੍ਰੋਪਰਟੀ ਖਰੀਦੀ ਵੇਚੀ ਆ, ਕੋਈ ਘਰ ਲਿਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਕੌਂਡੋ ਲਈ ਹੈ ਅਤੇ ਜਾਂ ਪ੍ਰੋਪਰਟੀ ਵੇਚੀ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਮਾਹਰ ਲੋਇਰ ਨੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ। 905-456-2020 ਇਹਨਾਂ ਦਾ ਨੰਬਰ ਆ, 9054562020। ਅਤੇ ਡਿਜ਼ਾਈਨਸ ਬਾਈ ਸੈਵੀ ਬਰਾਡ, ਇਹ ਜੀ ਲੇਡੀਜ਼ ਸੂਟਸ ਜਿਹੜੇ ਹੈਂਡ ਐਮਬਰਾਇਡਰੀ ਕੀਤੀ ਹੁੰਦੀ ਆ, ਹੱਥ ਨਾਲ ਕਢਾਈ, ਪਿਓਰ ਸਿਲਕ ਦੇ ਉੱਤੇ, ਇਹ ਜੇ ਸੂਟ ਲੈਣੇ ਨੇ ਵਿਆਹ ਸ਼ਾਦੀਆਂ ਵਾਸਤੇ, ਬਰਾਈਡਲ ਵੀਅਰ, ਵੈਡਿੰਗ ਵੀਅਰ, ਪਾਰਟੀ ਵੀਅਰ, ਫਿਰ ਤੁਸੀਂ ਸੰਪਰਕ ਕਰ ਲੈਣਾ 6479884881 ਤੇ, 6479884881 ਤੇ ਸੰਪਰਕ ਕਰ ਲਿਓ, ਅਤੇ ਤੁਹਾਨੂੰ ਇੱਥੇ ਫਿਰ ਇੰਡੀਆ ਜਾਣ ਦੀ ਜ਼ਰੂਰਤ ਨਹੀਂ, ਇੱਥੇ ਹੀ ਕੱਪੜੇ ਕੁੱਪੜੇ ਆਪਣੇ ਸੂਟ ਆ ਜਿਹੜੇ ਉਹ ਸਵਾ ਸਕਦੀਆਂ, ਖਾਸ ਕਰਕੇ ਜਿਹੜੀਆਂ ਲੇਡੀਜ਼ ਹੈਗੀਆਂ ਨੇ। ਅਤੇ ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਈਏ ਦੋਸਤੋ ਤੁਹਾਨੂੰ, ਅਤੇ ਤੁਸੀਂ ਕਿਸੇ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਘਰ ਖਰੀਦਣ ਜਾ ਰਹੇ ਹੋ ਅਤੇ ਅੱਜ ਕੱਲ੍ਹ ਕਾਫੀ ਸਾਰੀਆਂ ਵਧੀਆ ਡੀਲਸ ਮਿਲ ਜਾਂਦੀਆਂ ਨੇ, 3200-3500 ਸਕੁਅਰ ਫੁੱਟ ਦਾ ਘਰ ਚਾਹੀਦਾ, 3100 ਸਕੁਅਰ ਫੁੱਟ ਦਾ ਘਰ ਚਾਹੀਦਾ, ਸਾਡੀਆਂ ਆਲਰੇਡੀ ਲਿਸਟਿੰਗਸ ਲਾਈਆਂ ਹੋਈਆਂ ਨੇ ਜੀ, ਅਤੇ ਤੁਸੀਂ ਸੰਪਰਕ ਕਰ ਲਿਓ 905-915-8484 ਰਾਣਾ ਜੀ ਨਾਲ ਸੰਪਰਕ ਕਰ ਲਿਓ, ਜਾਂ ਤੁਸੀਂ 6473-384-36 'ਤੇ ਮੇਰੇ ਨਾਲ ਸੰਪਰਕ ਕਰ ਲਿਓ। ਬਾਕੀ ਜੀ ਹੁਣ ਕਰਾਂਗੇ ਆਪਾਂ ਕੱਲ੍ਹ ਨੂੰ ਗੱਲਾਂ, ਅੱਜ ਦਾ ਸਮਾਂ ਇੱਥੇ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਐਡੀਸ਼ਨਲ ਧੰਨਵਾਦ ਜਿਹੜੇ ਸੱਜਣ ਸ਼ਮੂਲੀਅਤ ਕਰਦੇ ਨੇ ਪ੍ਰੋਗਰਾਮਾਂ ਦੇ ਵਿੱਚ, ਕਾਲਸ ਕਰਦੇ ਨੇ, ਆਪਣੀ ਵਡਮੁੱਲੀ ਰਾਏ ਆ ਜਿਹੜੀ ਦਿੰਦੇ ਨੇ। ਦੇਖੋ ਭਾਵੇਂ ਇਹ ਬੋਲਣ ਦਾ ਕੰਮ ਹੀ ਹੁੰਦਾ, ਰਾਏ ਦੇਣ ਦਾ ਕੰਮ ਹੀ ਹੁੰਦਾ, ਪਰ ਓਪੀਨੀਅਨ ਹੈ ਜਿਹੜਾ, ਓਪੀਨੀਅਨ ਬਿਲਡਿੰਗ ਹੌਲੀ 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 ਲੋਕਾਂ ਦੀ ਕੌਨਸ਼ੀਅਸਨੈਸ ਦਾ ਹਿੱਸਾ ਬਣਦੀ ਹੈ, ਇਸ ਕਰਕੇ ਮਸਲਿਆਂ ਬਾਰੇ ਬੋਲਦੇ ਰਹਿਣਾ ਚਾਹੀਦਾ, ਪਰ ਇਨ ਪਰਟੀਕੁਲਰ ਪੋਲੀਟੀਸ਼ੀਅਨਸ ਬਾਰੇ ਤਾਂ ਬੋਲਣਾ ਹੀ ਚਾਹੀਦਾ, ਕਿਉਂਕਿ ਇਹ ਅਸੀਂ ਚੁਣ ਕੇ ਭੇਜੇ ਹੋਏ ਨੇ, ਸਾਡੀ ਜਿਹੜੀ ਹਾਰਡ-ਅਰਨਡ ਮਨੀ ਹੈ ਨਾ ਉਹਦੇ ਵਿੱਚੋਂ ਟੈਕਸ ਜਾਂਦਾ ਅਤੇ ਉਹਦੇ ਵਿੱਚ ਉਹਨਾਂ ਨੂੰ ਤਨਖਾਹ ਮਿਲਦੀ ਹੈ, ਇਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ, CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 9579-0045, ਟੌਪ ਚੁਆਇਸ ਇਲੈਕਟ੍ਰੋਨਿਕ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Liza Cosmetics is back with huge discount on brand name product. Ji haan, zabardast brand name selection of perfumes.